ਕਰੋ। ਉਸ ਤੋਂ ਬਾਅਦ ਕੁਛ ਅਰਜ਼ਾਂ ਆਪ ਜੀ ਦੇ ਸਮਕਸ਼ ਕਰਾਂਗੇ। ਗੱਜ ਕੇ ਉਸ ਸਾਹਿਬ ਨੂੰ ਯਾਦ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਮੌਕੇ ਦੇ ਸਾਹਿਬ ਸਤਿਗੁਰੂ ਨੂੰ ਯਾਦ ਕਰੀਏ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਅਸੀਂ ਅਪਾਰ ਸੁੱਖ ਲੈ ਰਹੇ ਹਾਂ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਆਪ ਜੀ ਰਸਨਾ ਕਰਕੇ ਉਸ ਸਾਹਿਬ ਦਾ ਪਵਿੱਤਰ ਨਾਮ ਜਪ ਰਹੇ ਹੋ, ਸ਼੍ਰਵਣਾ ਦੇ ਸਦਕਾ ਉਸ ਸਾਹਿਬ ਦੀ ਪਵਿੱਤਰ ਮਨਮੋਹਕ ਕਥਾ ਰਾਮ ਚਰਿੱਤਰ ਮਾਨਸ ਨੂੰ ਸ਼੍ਰਵਣ ਕਰ ਰਹੇ ਹੋ। ਆਪ ਜੀ ਨੇ ਹੁਣ ਤੱਕ ਜੋ ਸ਼੍ਰਵਣ ਕੀਤਾ ਸੀ ਕਿ ਉਸ ਸਾਹਿਬ ਦੇ ਨਾਲ ਜਦੋਂ ਪਿਆਰ ਕੀਤਾ ਜਾਏ, ਜਿਸ ਅਕਾਲ ਪੁਰਖ ਦੇ ਨਾਲ ਇਨਸਾਨ ਅੰਦਰੋਂ ਨੇਹ ਲਾ ਲਵੇ, ਤੇ ਗੁਰੂ ਸਵਾਰੇ ਉਹ ਸਤਿਗੁਰੂ ਵੀ ਅਜਿਹਾ ਹੈ ਕਿ ਪ੍ਰੇਮ ਦੇ ਬਦਲੇ ਮਹਾਂਪ੍ਰੇਮ ਦੇ ਦਿੰਦਾ ਹੈ। ਪਰ ਦੁਨੀਆਂ ਵਿੱਚ ਇਹ ਕੰਮ ਨਹੀਂ ਹੈ। ਇਨਸਾਨ ਇਸ ਝੂਠੀ ਦੁਨੀਆਂ ਨਾਲ ਕਈ ਤਰ੍ਹਾਂ ਦੇ ਪ੍ਰੇਮ ਬਣਾ ਕੇ ਰੱਖਦਾ ਹੈ, ਪਰ ਅਖੀਰ ਨੂੰ ਸਭ ਅਜਿਹੀ ਅਵਸਥਾ ਦੇ ਉੱਤੇ ਆ ਕੇ ਨਸ਼ਟ ਹੋ ਜਾਂਦੇ ਨੇ। ਸਭ ਦੀ ਵਿਅਥਾ ਹਾਲਤ ਅਜਿਹੀ ਹੈ ਜਿਵੇਂ ਮ੍ਰਿਗ ਤ੍ਰਿਸ਼ਨਾ ਹੋਵੇ। ਹਿਰਨ ਨੂੰ ਦੂਰੋਂ ਵੇਖਣ ਨੂੰ ਲੱਗਦਾ ਹੈ ਕਿ ਪਾਣੀ ਹੀ ਪਾਣੀ ਹੈ, ਪਿਆਸਾ ਜੋ ਹੈ ਭੱਜਦਾ ਹੈ ਉੱਧਰ ਕਿ ਪਾਣੀ ਜਾ ਕੇ ਪੀ ਲਵਾਂ, ਉੱਥੇ ਜਾ ਕੇ ਵੇਖਦਾ ਹੈ ਕੁਛ ਵੀ ਨਹੀਂ, ਇੱਕ ਭਰਮ ਸੀ। ਸੋ ਇਸੇ ਤਰ੍ਹਾਂ ਕਰਦੇ ਕਰਦੇ ਆਪਣੇ ਪ੍ਰਾਣ ਗਵਾ ਬੈਠਾ। ਇਨਸਾਨ ਵੀ ਨਿਰੰਤਰ ਇਹੀ ਕਰਮ ਕਰ ਰਿਹਾ ਹੈ, ਦੁਨੀਆਂ ਵਿੱਚ ਪ੍ਰੇਮ ਲੱਭਦਾ ਹੈ ਪਰ ਹੈ ਨਹੀਂ। ਕਿਉਂਕਿ ਸਾਧ ਸੰਗਤ ਜੀ, ਜਿਹੜੀ ਚੀਜ਼ ਹੋਏਗੀ ਕਿਤੇ ਨਾ ਕਿਤੇ ਅੰਸ਼ ਮਾਤਰ ਹੀ ਸਹੀ ਉਹਦੀ ਝਲਕ ਵਿਖੇਗੀ। ਜਿਹੜੀ ਚੀਜ਼ ਹੈ ਔਰ ਹੈਰਾਨੀ, ਜਿਹੜੀ ਚੀਜ਼ ਹੈ ਨਹੀਂ ਬੰਦਾ ਉਹਦੇ ਪਿੱਛੇ ਭੱਜਦਾ ਹੈ, ਦੁਨੀਆਂ ਨਾਲ ਪਿਆਰ ਪਾਉਂਦਾ, ਦੁਨੀਆਂ ਵਿੱਚ ਤੇ ਮੋਹ ਹੈ, ਪਿਆਰ ਤਾਂ ਹੈ ਹੀ ਨਹੀਂ, ਉਹ ਕਿੱਥੋਂ ਲੱਭੇ। ਪਰ ਜਦੋਂ ਇਨਸਾਨ ਇਹੀ ਮੋਹ ਜਿਹੜਾ ਦੁਨੀਆਂ ਵਿੱਚ ਵਿਆਪਤ ਹੁੰਦਾ ਹੈ, ਇਹੀ ਮੋਹ ਜਦੋਂ ਪ੍ਰੇਮ ਬਣ ਕੇ ਉਸ ਸਾਹਿਬ ਦੇ ਚਰਨਾਂ ਦੇ ਵਿੱਚ ਇਨਸਾਨ ਦਾ ਹਿਰਦਾ ਲੱਗੇ, ਉਸ ਵਕਤ ਗੁਰੂ ਸਾਹਿਬ ਭਗਵਾਨ ਕੀ ਕਿਰਪਾ ਕਰਦੇ ਨੇ। ਕੱਲ ਆਪ ਜੀ ਨੇ ਸ਼੍ਰਵਣ ਕੀਤਾ ਕਿ ਨਿਸ਼ਾਦ ਇਹ ਉਹੀ ਹੈ ਜਦੋਂ ਪ੍ਰਭੂ ਵਨਵਾਸ ਵਿੱਚ ਜਾਣ ਲੱਗਿਆਂ ਜਿੱਥੇ ਇਹਦੀ ਰਾਜਧਾਨੀ ਸੀ ਇੱਥੇ ਆ ਕੇ, ਉਸ ਵਕਤ ਭਗਵਾਨ ਨੇ ਆਪਣੇ ਬੜੇ ਹੀ ਵਧੀਆ ਕੇਸ ਸੀ ਪ੍ਰਭੂ ਸ਼੍ਰੀ ਰਾਮ ਜੀ ਦੇ, ਉਹਨਾਂ ਕੇਸਾਂ ਦੀਆਂ ਜਟਾਵਾਂ ਬਣਾ ਲਈਆਂ। ਉਸ ਤੋਂ ਬਾਅਦ ਇਸ ਗੰਗਾ ਤੋਂ ਪਰਲੇ ਕਿਨਾਰੇ ਵੀ ਪਹੁੰਚੇ। ਇਸ ਨਿਸ਼ਾਦ ਨਾਲ ਅਜਿਹਾ ਪਿਆਰ ਹੈ ਕਿ ਬੜੇ ਲੰਬੇ ਅਰਸੇ ਤੱਕ ਭਗਵਾਨ ਦੀ ਉਡੀਕ ਕਰਦਾ ਹੈ, ਦਿਨ ਰਾਤ ਯਾਦ ਕਰਦਾ ਹੈ। ਆਖੀਰ ਉਹ ਸਮਾਂ ਆਇਆ ਜਦੋਂ ਕਿ ਪ੍ਰਭੂ ਵਾਪਸ ਆਏ, ਆਪ ਨੇ ਸ਼੍ਰਵਣ ਕੀਤਾ ਕਿ ਕਿਵੇਂ ਪਿਆਰ ਸਦਕਾ ਇਹ ਭਗਵਾਨ ਨੂੰ ਮਿਲਦਾ ਹੈ। ਅਜਿਹਾ ਪਿਆਰ ਕਿ ਹਿਰਦੇ ਦਾ ਉਹ ਪਿਆਰ ਜੋ ਹੈ ਨੇਤਰਾਂ ਰਾਹੀਂ ਬਾਹਰ ਝਲਕਿਆ, ਹੰਝੂ ਆ ਰਹੇ ਨੇ। ਸੋ ਆਪ ਜੀ ਨੇ ਇੱਥੇ ਤੱਕ ਸ਼੍ਰਵਣ ਕੀਤਾ ਸੀ, ਕਿਵੇਂ ਪ੍ਰਭੂ ਇਸ ਉੱਤੇ ਕਿਰਪਾ ਕਰਦੇ ਨੇ। ਇੱਥੋਂ ਕੁ ਆਪ ਜੀ ਦੇ ਚਰਨਾਂ ਵਿੱਚ ਸ੍ਰੀ ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅਰਜ਼ ਕਰਨ ਦਾ ਯਤਨ ਕਰਦੇ ਹਾਂ।
ਲਿਓ ਹਿਰਦੈ ਲਾਏ ਕਿਰਪਾ ਨਿਧਾਨ, ਸੁਜਾਨ ਰਾਏ ਰਮਾਪਤੀ।
ਉਸ ਪ੍ਰਭੂ ਨੇ ਜੋ ਕਿਰਪਾ ਨਿਧਾਨ ਹੈ, ਕਿਰਪਾ ਦਾ ਖਜ਼ਾਨਾ ਹੈ, ਉਸ ਨੇ ਜੋ ਕਿ ਰਮਾਪਤੀ ਮਾਤਾ ਸੀਤਾ ਦੇ ਜੋ ਬੜੇ ਅਰਾਧ ਨੇ, ਪਤੀ ਪਰਮੇਸ਼ਵਰ ਰੂਪ ਹਨ, ਉਹਨਾਂ ਨੇ ਆਪਣੇ ਇਸ ਭਗਤ ਨੂੰ ਆਪਣੇ ਕੰਠ ਆਪਣੇ ਹਿਰਦੇ ਨਾਲ ਲਗਾ ਲਿਆ।
ਬੈਠਾਰ ਪਰਮ ਸਮੀਪ ਬੂਝੀ ਕੁਸਲ ਸੋ ਕਰ ਬੀਨਤੀ।
ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਲਿਆ। ਉਸ ਤੋਂ ਬਾਅਦ ਬੜੇ ਪ੍ਰੇਮ ਸਦਕਾ ਬੜੀ ਕਰੁਣਾ ਦੇ ਭਾਵ ਦੇ ਨਾਲ ਇਸ ਦੇ ਕੋਲੋਂ ਪੁੱਛਦੇ ਨੇ, ਤੇਰਾ ਕੀ ਹਾਲ ਹੈ?
ਅਬ ਕੁਸਲ ਪਦ ਪੰਕਜ ਬਿਲੋਕੇ ਬਿਰੰਚ ਸੰਕਰ ਸੇਬਿਆ ਜੇ।
ਅਜਿਹਾ ਭਗਤ ਹੋਵੇ ਗੁਰੂ ਸਵਾਰਿਓ, ਉਹ ਭਗਤ ਜਿਹੜੇ ਨੇ ਐਵੇਂ ਨਹੀਂ ਸੀ। ਜੇ ਦੁੱਖ ਦੇਹ ਤਾਂ ਤੁਝੈ ਅਰਾਧੀ ਭੁੱਖ, ਭਾਵ ਅਜਿਹੀ ਅਵਸਥਾ ਜੇ ਦੁੱਖ ਦੇਗਾ ਤਾਂ ਵੀ ਤੈਨੂੰ ਯਾਦ ਕਰਾਂਗੇ, ਤੇਰੇ ਨਾਲ ਪਿਆਰ ਕਰਾਂਗੇ। ਕਿਉਂਕਿ ਉਹਨਾਂ ਲੋਕਾਂ ਦਾ ਸਰੀਰ ਨਹੀਂ ਪ੍ਰਭੂ ਨਾਲ ਜੁੜਿਆ, ਕੱਲਾ ਸਰੀਰ ਨਹੀਂ ਜੁੜਿਆ, ਉਹਨਾਂ ਨੇ ਆਪਣੀ ਰੂਹ ਤੱਕ ਇਸ ਭਗਵਾਨ ਦੇ ਲੇਖੇ ਲਾ ਦਿੱਤੀ। ਅੰਦਰੋਂ ਉਹਨਾਂ ਦਾ ਪਿਆਰ ਆਪਣੇ ਪਾਤਸ਼ਾਹ ਸਤਿਗੁਰੂ ਦੇ ਨਾਲ, ਤਾਂ ਹੀ ਤਾਂ ਇਹ ਗੱਲ ਕਹਿਣੀ ਕੋਈ ਬੜੀ ਸੌਖੀ ਚੀਜ਼ ਨਹੀਂ ਕਿ ਤੂੰ ਚੌ ਸੱਜਣ ਮੈਡਿਆ ਡੇਈ ਸਿਸ ਉਤਾਰ, ਇਹ ਕੋਈ ਖੇਡ ਨਹੀਂ। ਜਿਹੜਾ ਉਸ ਸਾਹਿਬ ਦੇ ਚਰਨਾਂ ਚ ਬੇਨਤੀ ਕਰਨੀ, ਕਿਤੇ ਇਸ਼ਾਰਾ ਕਰ ਸਾਹਿਬ, ਕਿਤੇ ਕਿਰਪਾ ਕਰ, ਇਹ ਸੀਸ ਵੀ ਤਾਂ ਤੇਰਾ ਹੀ ਹੈ। ਗੁਰੂ ਸਵਾਰਿਓ, ਜਿਹੜੇ ਲੋਕ ਕੱਲੇ ਸਰੀਰ ਕਰਕੇ ਜੁੜੇ ਹੋਣਗੇ ਉਹ ਹਮੇਸ਼ਾ ਕੰਨੀ ਕਤਰਾ ਜਾਣਗੇ, ਬਚਾ ਕਰਨਗੇ ਆਪਣਾ। ਪਰ ਜਿਹਨਾਂ ਦਾ ਪਿਆਰ ਹਿਰਦੇ ਤੋਂ ਹੋਵੇ ਆਪਣੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ, ਉਹਨਾਂ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਸੀਸ ਵੀ ਇਹਦਾ, ਜਾਨ ਪ੍ਰਾਣ ਵੀ ਇਹਦੇ। ਤੇ ਇਸ ਵਕਤ ਜਦੋਂ ਪ੍ਰਭੂ ਸ਼੍ਰੀ ਰਾਮ ਜੀ ਬੜੇ ਪ੍ਰੇਮ ਦੇ ਨਾਲ ਇਸ ਦੇ ਕੋਲੋਂ, ਭਗਤ ਦੇ ਕੋਲੋਂ ਪੁੱਛਦੇ ਨੇ, ਤੇਰਾ ਕੀ ਹਾਲ ਹੈ, ਕਿਵੇਂ ਹੈ, ਸਾਰਾ ਪੁੱਛਿਆ। ਉਸ ਵਕਤ ਧਨ ਹੈ ਭਗਤ ਅਜਿਹਾ, ਐਵੇਂ ਨੀ ਲੁਕਾਈ ਭਗਤਾਂ ਦੇ ਚਰਨਾਂ ਨੂੰ ਪੂਜਦੀ, ਐਵੇਂ ਨੀ 68 ਤੀਰਥ ਇਹਨਾਂ ਭਗਤਾਂ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦੇ। ਕੋਈ ਕਾਰਨ ਹੈ, ਕੋਈ ਅਜਿਹਾ ਕਾਰਨ ਹੈ ਜੋ ਦੁਨੀਆਂ ਵਿੱਚੋਂ ਨਹੀਂ ਲੱਭਦਾ। ਭਗਤ ਕਹਿਣ ਲੱਗਾ, ਪਰਮਾਤਮਾ ਹੈ ਪ੍ਰਭੂ, ਜਿਹੜੇ ਤੇਰੇ ਚਰਨਾਂ ਨੂੰ ਬ੍ਰਹਮਾ ਸ਼ਿਵ ਵਰਗੇ ਲੋਚਦੇ ਨੇ ਕਿ ਮੈਨੂੰ ਮਿਲ ਜਾਣ, ਸਾਡੇ ਧਿਆਨ ਵਿੱਚ ਆ ਜਾਣ, ਆਪ ਦੀ ਕਿਰਪਾ ਦੇ ਨਾਲ ਜਦੋਂ ਮੈਂ ਉਹ ਚਰਨਾਂ ਦੇ ਦਰਸ਼ਨ ਕਰ ਲਏ ਨੇ, ਮੈਂ ਬੜਾ ਕੁਸ਼ਲ ਮੰਗਲ ਹਾਂ, ਚੰਗਾ ਭਲਾ ਹੋ ਗਿਆ ਹਾਂ।
ਸੁਖ ਧਾਮ ਪੂਰਨ ਕਾਮ ਰਾਮ, ਨਮਾਮ ਰਾਮ ਨਮਾਮ ਤੇ।
ਉਸ ਵਕਤ ਫਿਰ ਨਾਲ ਹੀ ਬੇਨਤੀ ਕੀਤੀ, ਹੇ ਪ੍ਰਭੂ, ਆਪ ਜੀ ਜੋ ਸਦਾ ਹੀ ਕਿਰਪਾ ਬਖਸ਼ਿਸ਼ ਕਰਨ ਵਾਲੇ ਹੋ, ਤੁਸੀਂ ਸਦਾ ਹੀ ਸੁਖ ਧਾਮ ਸੁੱਖਾਂ ਦਾ ਘਰ ਹੋ, ਸਦਾ ਸੁੱਖ ਦੇਣ ਵਾਲੇ ਹੋ, ਅਜਿਹੇ ਪ੍ਰਭੂ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਦਾ ਇਹ ਦਾਸ ਸਦਾ ਵਾਸਤੇ ਨਮਸਕਾਰ ਕਰਦਾ ਹੈ, ਹਰ ਵਕਤ ਨਮਸਕਾਰ ਕਰਦਾ ਹੈ।
ਸਭ ਭਾਤ ਅਧਮ ਨਿਸ਼ਾਦ ਸੋ ਹਰ ਭਰਤ ਜੋ ਔਰ ਲਾਇਓ।
ਕਵੀ ਤੁਲਸੀ ਜੀ ਕਹਿੰਦੇ ਨੇ, ਇਹ ਨਿਸ਼ਾਦ ਉਸ ਵਕਤ ਅਜਿਹਾ ਵੈਰਾਗੀ ਹੋਇਆ ਕਿ ਕਹਿਣ ਲੱਗਾ, ਹੇ ਪ੍ਰਭੂ, ਮੇਰੇ ਵਰਗਾ ਬੜਾ ਅਧਮ, ਬੜਾ ਨੀਵਾਂ, ਬੜਾ ਹੀ ਨੀਚ ਇਨਸਾਨ, ਧੰਨ ਹੈ ਓਏ ਅਕਾਲ ਪੁਰਖ ਤੂੰ, ਜਿਹੜਾ ਕਿਰਪਾ ਕਰਕੇ ਮੈਨੂੰ ਵੀ ਪਦਵੀ ਕਾਹਦੀ ਦਿੱਤੀ ਕਿ ਤੂੰ ਮੇਰੇ ਭਰਤ ਭਰਾ ਵਰਗੈ। ਨਿਸ਼ਾਦ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਦਾ ਅਜਿਹਾ ਭੌਰਾ ਹੈ, ਅਜਿਹਾ ਪ੍ਰੇਮੀ ਹੈ ਕਿ ਜਿਹੜਾ ਆਪਣੇ ਪ੍ਰਭੂ ਦੇ ਉੱਤੋਂ ਆਪਣੇ ਪ੍ਰਾਣ ਤੱਕ ਵਾਰਨ ਨੂੰ ਤਿਆਰ ਹੈ। ਔਰ ਉਹ ਕਹਿਣ ਲੱਗਾ, ਭਗਵਾਨ ਆਪ ਜੀ ਨੇ ਬੜੀ ਦਇਆ ਕੀਤੀ ਜੋ ਇਤਨਾ ਪਿਆਰ ਮੈਨੂੰ ਦਿੱਤਾ।
ਮਤ ਮੰਦ ਤੁਲਸੀ ਦਾਸ ਸੋ ਪ੍ਰਭ ਮੋਹ ਬਸ ਬਿਸਰਾਇਓ।
ਤੁਲਸੀ ਦਾਸ ਜਦੋਂ ਇਸ ਇਤਿਹਾਸ ਨੂੰ ਲਿਖਦੇ ਪਏ ਨੇ, ਨਿਸ਼ਾਦ ਦਾ ਚਰਿੱਤਰ ਵੇਖਿਆ, ਨਿਸ਼ਾਦ ਦਾ ਪਿਆਰ ਵੇਖਿਆ ਪ੍ਰਭੂ ਚਰਨਾਂ ਨਾਲ, ਤੇ ਤੁਲਸੀ ਜੀ ਵੀ ਉਸ ਵਕਤ ਉਹਨਾਂ ਦੇ ਨੇਤਰਾਂ ਵਿੱਚੋਂ ਹੰਝੂ ਵਹਿ ਤੁਰੇ। ਆਪਣੇ ਆਪ ਨੂੰ ਤੁਲਸੀ ਜੀ ਕਹਿਣ ਲੱਗੇ, ਹੋ ਤੁਲਸੀ, ਕਿੱਥੇ ਉਹ ਰਾਮ ਦਾ ਪਿਆਰਾ, ਕਿੱਥੇ ਤੂੰ, ਤੂੰ ਮੋਹ ਵਸ ਹੋ ਕੇ ਆਪਣੇ ਪ੍ਰਭੂ ਨੂੰ ਭੁਲਾ ਦਿੰਦਾ ਹੈ। ਪਰ ਧੰਨ ਨੇ ਉਹ ਭਗਤ ਲੋਕ ਜਿਹੜੇ ਹਰ ਇੱਕ ਹਾਲਤ ਹਰ ਇੱਕ ਵਿਥਾ ਵਿੱਚ ਆਪਣੇ ਭਗਵਾਨ ਨੂੰ ਨਹੀਂ ਵਿਸਾਰਦੇ।
ਰਾਵ ਨਾਰ ਚਰਿੱਤਰ ਪਾਵਨ ਰਾਮ ਪਦ ਰਤ ਪ੍ਰਦ ਸਦਾ।
ਤੁਲਸੀ ਜੀ ਲਿਖਦੇ ਹੋਏ ਫਿਰ ਅੱਗੇ ਵਿਅਕਤ ਕੀਤਾ, ਬੜਾ ਵਧੀਆ ਲਿਖਦੇ ਨੇ ਕਿ ਰਾਵਣ ਆਰ, ਰਾਵਣ ਦਾ ਅਰੀ, ਰਾਵਣ ਦਾ ਜੋ ਵੈਰੀ ਹੈ ਭਾਵ ਸ਼੍ਰੀ ਰਾਮ ਚੰਦਰ ਭਗਵਾਨ, ਇਹਨਾਂ ਦਾ ਜੋ ਇਹ ਇਤਿਹਾਸ ਹੈ, ਇਹ ਕਥਾ ਹੈ, ਜੋ ਸਦਾ ਹੀ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਦਾ ਪ੍ਰੇਮ ਇਨਸਾਨ ਦੇ ਹਿਰਦੇ ਵਿੱਚ ਉਤਪੰਨ ਕਰ ਦੇਣ ਵਾਲੀ ਹੈ।
ਕਾਮਾ ਦੇ ਹਰ ਵਿਗਿਆਨ ਕਰ ਸੁਰ ਸਿੱਧ ਮਨ ਗਾਵਹਿ ਮੁਦਾ।
ਉਸ ਤੋਂ ਬਾਅਦ ਕਵੀ ਤੁਲਸੀ ਜੀ ਲਿਖਦੇ ਲਿਖਦੇ ਅਜਿਹੇ ਵਿਰਾਗ ਵਿੱਚ, ਅਜਿਹੇ ਪ੍ਰੇਮ ਵਿੱਚ ਪਹੁੰਚੇ, ਜਦੋਂ ਸਾਰਾ ਕੁਝ ਸੋਝੀ ਹੋਈ ਕਿ ਪ੍ਰਭੂ ਧੰਨ ਹੈ ਤੂੰ ਅਜਿਹੀ ਕਿਰਪਾ ਕਰਨ ਵਾਲਾ, ਆਪਣੇ ਦਾਸਾਂ ਦੇ ਉੱਤੇ ਅਜਿਹੀ ਰਹਿਮਤ ਕਰਨ ਵਾਲਾ। ਉਸ ਵਕਤ ਤੁਲਸੀ ਜੀ ਕਹਿਣ ਲੱਗੇ, ਇਹ ਜੋ ਪ੍ਰਭੂ ਸ਼੍ਰੀ ਰਾਮ ਦੀ ਕਥਾ ਹੈ ਜੋ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਜਿੰਨੇ ਵਿਸ਼ੇ ਇਨਸਾਨ ਦੇ ਉੱਤੇ ਆ ਕੇ ਭਾਰੀ ਹੋ ਜਾਂਦੇ ਨੇ, ਉਹ ਸਭ ਦਾ ਨਿਵਾਰਨ ਕਰ ਦੇਣ ਵਾਲੀ, ਉਸ ਤੋਂ ਬਾਅਦ ਵਿਗਿਆਨ ਕਰ, ਇਨਸਾਨ ਦੇ ਹਿਰਦੇ ਵਿੱਚ ਸ੍ਰੇਸ਼ਟ ਗਿਆਨ ਪੈਦਾ ਕਰਨ ਵਾਲੀ। ਔਰ ਧਿਆਨ ਦੇਣਾ, ਸ੍ਰੇਸ਼ਟ ਗਿਆਨ ਕੀ ਚੀਜ਼ ਹੈ? ਜੇ ਅਸੀਂ ਦੁਨਿਆਵੀ ਪੱਖ ਦੇ ਉੱਤੇ ਕਿਸੇ ਵੀ ਚੀਜ਼ ਦਾ ਗਿਆਨ, ਕਿਸੇ ਵੀ ਚੀਜ਼ ਦੇ ਪੱਖ ਦੀ ਗੱਲ ਕਰ ਲਈਏ, ਤੇ ਹਰ ਇੱਕ ਚੀਜ਼ ਇਨਸਾਨ ਆਪਣੇ ਪੇਟ ਵਾਸਤੇ ਕਰਦਾ ਹੈ। ਜੇ ਕੋਈ ਬੜਾ ਹੀ ਵਧੀਆ ਕਾਰੀਗਰ ਹੈ, ਉਹ ਸਿਰਫ ਆਪਣੇ ਰਿਜ਼ਕ ਵਾਸਤੇ ਕਿ ਮੈਂ ਕਮਾਈ ਕਰਾਂ, ਆਪਣਾ ਆਪ ਪਾਲਾਂ ਔਰ ਬੱਚੇ ਮੇਰੇ ਸੁਖੀ ਰਹਿਣ, ਭਾਵ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਗਿਆਨ ਜੋ ਹੈ ਕਿਸੇ ਨਾ ਕਿਸੇ ਬੰਧਨ ਦੇ ਵਿੱਚ ਬੱਝਿਆ ਹੋਇਆ ਹੈ, ਕਿਸੇ ਨਾ ਕਿਸੇ ਚੀਜ਼ ਦੀ ਉਹਨੂੰ ਅੜਚਣ ਹੈ। ਪਰ ਜਿਹੜਾ ਸ੍ਰੇਸ਼ਟ ਗਿਆਨ ਹੈ, ਉਹ ਹੈ ਉਸ ਪ੍ਰਭੂ ਦਾ, ਉਸ ਅਕਾਲ ਪੁਰਖ ਦੀ ਲਖਤਾ, ਉਸ ਦਾ ਗਿਆਨ ਹੋ ਜਾਣਾ। ਸੋ ਤੁਲਸੀ ਜੀ ਕਹਿੰਦੇ ਨੇ, ਇਹ ਜੋ ਪ੍ਰਭੂ ਦੀ ਬੜੀ ਹੀ ਪਵਿੱਤਰ ਕਥਾ ਹੈ, ਇਨਸਾਨ ਦੇ ਹਿਰਦੇ ਵਿੱਚ ਉਸ ਅਕਾਲ ਪੁਰਖ ਦਾ ਬੋਧ ਕਰਾਉਂਦੀ ਹੈ, ਗਿਆਨ ਕਰਾਉਂਦੀ ਹੈ। ਸੁਰ ਸਿੱਧ ਮੁਨ ਗਾਵਹਿ ਮੁਦਾ, ਮੁਦਾ ਤੋਂ ਭਾਵ ਬੜਾ ਹੀ ਖੁਸ਼ੀ ਸਹਿਤ। ਇਸ ਕਰਕੇ ਜੋ ਸਿੱਧ ਹਨ, ਸਾਧੂ ਹਨ, ਕਵੀ ਜਨ ਹਨ, ਭਗਤ ਹਨ, ਇਸ ਰਮਣੀਕ, ਸੁਹਾਵਣੀ, ਆਨੰਦਦਾਇਕ ਕਥਾ ਨੂੰ ਬੜੀ ਖੁਸ਼ੀ ਸਹਿਤ ਗਾਉਂਦੇ ਹਨ।
ਸਮਰ ਬਿਜੈ ਰਘੁਬੀਰ ਕੇ ਚਰਿਤ ਜੇ ਸੁਨਹਿ ਸੁਜਾਨ।
ਔਰ ਜੋ ਇਨਸਾਨ ਇਸ ਸਾਹਿਬ ਦੇ ਸਮਰ ਬਿਜੈ ਰਘੁਬੀਰ ਕੇ ਚਰਿੱਤ ਜੇ ਸੁਨੇ ਸੁਜਾਨ, ਜਿਹੜਾ ਚਰਿੱਤਰ ਪ੍ਰਭੂ ਸ਼੍ਰੀ ਰਾਮ ਦਾ ਹੈ, ਭਾਵ ਜਿਹੜਾ ਉਹ ਯੁੱਧ ਭੂਮੀ ਵਾਲਾ ਸਮਾਂ ਜਿੱਥੇ ਕਿ ਇਸ ਦੁਸ਼ਟ ਰਾਵਣ ਦਾ ਪ੍ਰਭੂ ਅੰਤ ਕਰਦੇ ਹਨ। ਕਵੀ ਜੀ ਕਹਿੰਦੇ ਨੇ, ਜਿਹੜਾ ਇਨਸਾਨ, ਸਿਆਣਾ ਪੁਰਸ਼ ਇਸ ਨੂੰ ਪ੍ਰੇਮ ਸਾਹਿਤ ਸੁਣੇਗਾ,
ਜੈ ਵਿਵੇਕ ਵਿਭੂਤ ਨਿਤ ਤਿਨਹਿ ਦੇਹ ਭਗਵਾਨ।
ਔਰ ਜੋ ਉਸ ਵਕਤ ਕਹਾਣੀ ਉਸ ਰਣ ਭੂਮੀ ਵਿਚ ਵਰਤੀ, ਜੋ ਅਸਲੀ ਭੇਦ ਉਸ ਵਕਤ ਰਾਵਣ ਨੂੰ ਮਾਰ ਕੇ ਉਜਾਗਰ ਕੀਤਾ ਪ੍ਰਭੂ ਨੇ, ਉਹ ਪ੍ਰਤੱਖ ਰੂਪ ਵਿਚ ਇਨਸਾਨ ਦੇ ਉੱਤੇ ਉਹ ਘਟਨਾ ਘਟਿਤ ਹੋਏਗੀ। ਧਿਆਨ ਦੇਣਾ, ਰਾਵਣ ਕੀ ਹੈ? ਰਾਵਣ ਹੈ ਇੱਕ ਅਗਿਆਨ, ਔਰ ਪ੍ਰਭੂ ਸ਼੍ਰੀ ਰਾਮ ਕੀ ਨੇ? ਉਹ ਹਨ ਗਿਆਨ। ਜਦੋਂ ਗਿਆਨ ਔਰ ਅਗਿਆਨ ਦੀ ਲੜਾਈ ਹੋਏਗੀ, ਆ ਕੇ ਬੇਸ਼ੱਕ ਇੱਕ ਸਮਾਂ ਅਜਿਹਾ ਹੈ ਅਗਿਆਨ ਜਿਹੜਾ ਉਹਦਾ ਬੋਲਬਾਲਾ ਵੱਡਾ ਹੋ ਜਾਏ, ਅਗਿਆਨ ਜੋ ਹੈ ਉਹ ਗਿਆਨ ਦੇ ਉੱਤੇ ਹੋ ਸਕਦਾ ਭਾਰੀ ਪੈ ਜਾਏ, ਪਰ ਆ ਕੇ ਜਿੱਤ ਗਿਆਨ ਦੀ ਹੋਏਗੀ, ਅਗਿਆਨ ਵਿਨਾਸ਼ ਹੋ ਜਾਏਗਾ। ਰਾਵਣ ਹੈ ਝੂਠ ਔਰ ਪ੍ਰਭੂ ਨੇ ਸੱਚ, ਸੱਚ ਹਮੇਸ਼ਾ ਝੂਠ ਦੇ ਉੱਤੇ ਵਿਜੇ ਪ੍ਰਾਪਤ ਕਰ ਹੀ ਲੈਂਦਾ ਹੈ। ਜਿਸ ਤਰ੍ਹਾਂ ਪ੍ਰਭੂ ਨੇ ਉਸ ਅਗਿਆਨੀ ਰਾਵਣ ਦਾ ਅੰਤ ਕੀਤਾ, ਜਿਹੜੇ ਲੋਕ ਕਵੀ ਤੁਲਸੀ ਜੀ ਕਹਿੰਦੇ ਹਨ ਇਸ ਪ੍ਰਭੂ ਦੇ ਪਵਿੱਤਰ ਯਸ਼ ਦਾ ਗੁਣੋ ਗਾਣ ਕਰਨਗੇ, ਉਹਨਾਂ ਦੇ ਹਿਰਦੇ ਦਾ ਜੋ ਅਗਿਆਨ ਹੈ, ਹਿਰਦੇ ਦੇ ਅੰਦਰ ਸੰਸੇ ਨੇ, ਪ੍ਰਭੂ ਕਿਰਪਾ ਕਰਕੇ ਸਾਰੇ ਸੰਸਿਆਂ ਦਾ ਨਾਸ ਕਰ ਦਿੰਦੇ ਹਨ।
ਯਹ ਕਲ ਕਾਲ ਮਲਾ ਯਤਨ ਮਨ ਕਰ ਦੇਖ ਵਿਚਾਰ।
ਤੁਲਸੀ ਜੀ ਬੜਾ ਜ਼ੋਰ ਦੇ ਕੇ ਕਹਿੰਦੇ ਨੇ, ਹੇ ਮਨ, ਉਹ ਧਿਆਨ ਨਾਲ ਵੇਖ, ਇਹ ਜਿਹੜਾ ਕਲਯੁਗ ਦਾ ਸਮਾਂ ਹੈ, ਇਹ ਪਾਪਾਂ ਦਾ ਘਰ ਹੈ, ਹਰ ਪਾਸੇ ਪਾਪ ਹੀ ਪਾਪ ਨੇ, ਅਪਰਾਧ ਹੀ ਅਪਰਾਧ। ਕਲਯੁਗ ਕਿਹਾ ਕਿਉਂ ਗਿਆ? ਕਲ ਭਾਵ ਕਾਲਾ, ਯੁਗ ਮਤਲਬ ਸਮਾਂ, ਜਿਹੜਾ ਸਮਾਂ ਹਰ ਪਾਸੇ ਕਾਲਖ ਹੀ ਕਾਲਖ ਹੋਵੇ, ਉਸ ਜਗ੍ਹਾ ਦੇ ਉੱਤੇ ਇਨਸਾਨ ਬਚ ਕਿਵੇਂ ਸਕਦਾ ਹੈ? ਜਦੋਂ ਉਸ ਪ੍ਰਭੂ ਦੀ ਸਭਾ ਦੇ ਵਿੱਚ ਸਾਰੇ ਦੇਵੀ ਦੇਵਤੇ ਇਕੱਤਰ ਹੋਏ, ਉਸ ਵਕਤ ਗੱਲ ਚੱਲ ਰਹੀ ਸੀ ਕਿ ਸਤਯੁਗ ਤੇ ਬਾਵਨ ਪ੍ਰਭੂ ਦੇ ਹਿੱਸੇ ਆ ਗਿਆ, ਤ੍ਰੇਤੇ ਵਿੱਚ ਰਾਮ ਜੀ ਆ ਗਏ, ਦੁਆਪਰ ਵਿੱਚ ਕ੍ਰਿਸ਼ਨ ਭਗਵਾਨ ਆ ਗਏ। ਜਦੋਂ ਕਲਯੁਗ ਦੀ ਵਾਰੀ ਆਈ, ਜਿੱਥੇ ਇਹ ਸਾਰੇ ਅਵਤਾਰ ਆਪੋ ਆਪਣਾ ਸਮਾਂ ਬਤੀਤ ਕਰਕੇ ਤੁਰ ਗਏ ਸੀ, ਉਸ ਵਕਤ ਸਮਾਂ ਜਦੋਂ ਆਇਆ ਕਲਯੁਗ ਦਾ, ਇੱਕ ਅਜਿਹਾ ਸਮਾਂ, ਧਿਆਨ ਦੇਣਾ, ਜਿਵੇਂ ਕਿ ਇੱਕ ਬਚਪਨ ਹੋਵੇ, ਬੱਚਾ ਜਿਹੜਾ ਆਪਣੀ ਮਾਤਾ ਦੀ ਗੋਦ ਵਿੱਚ ਹੈ, ਮੰਨੋ ਕਿ ਸਤਯੁਗ ਬੱਚੇ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ, ਦਵੈਖ ਕੁਛ ਵੀ ਨਹੀਂ। ਬੱਚਾ ਰੱਬ ਹੈ, ਬੱਚਾ ਪ੍ਰਭੂ ਹੈ, ਭਾਵ ਸਤਯੁਗ ਸੀ ਉਸ ਵਕਤ ਉਸ ਗੋਦੀ ਵਾਲੇ ਬਾਲਕ ਵਾਂਗੂ, ਤੇ ਉਸ ਵਕਤ ਲੋੜ ਪਈ ਤੇ ਵਾਮਨ ਭਗਵਾਨ ਆਏ, ਤੁਰੰਤ ਆਪਣਾ ਕੰਮ ਕੀਤਾ ਔਰ ਆਪਣੀ ਇਸ ਲੀਲਾ ਨੂੰ ਫਿਰ ਇਕੱਤਰ ਕਰਕੇ ਸੰਕੋਚ ਕਰਕੇ। ਉਸੇ ਤਰ੍ਹਾਂ ਜਦੋਂ ਸਮਾਂ ਬਣਿਆ, ਤ੍ਰੇਤਾ ਯੁਗ ਆਇਆ, ਉਸ ਵਕਤ ਅਜਿਹੀ ਹਾਲਤ ਜਿਵੇਂ ਮੰਨ ਲਵੋ ਬੱਚਾ ਜੋ ਹੈ ਥੋੜਾ ਕੁ ਰਿੜਨ ਲੱਗ ਪਵੇ, ਥੋੜਾ ਥੋੜਾ ਤੁਰਨ ਲੱਗ ਪਵੇ, ਅਜਿਹੀ ਹਾਲਤ ਕੇ ਡਿੱਗਦਾ ਢਹਿੰਦਾ ਥੋੜਾ ਥੋੜਾ ਤੁਰਦਾ ਹੈ। ਉਸ ਵਕਤ ਤ੍ਰੇਤੇ ਵਿੱਚ ਜਦੋਂ ਪ੍ਰਭੂ ਸ਼੍ਰੀ ਰਾਮ ਆਉਂਦੇ ਨੇ, ਤੇ ਕੀ ਅਜਿਹਾ ਸਮਾਂ ਸੀ ਜਿੱਥੇ ਆ ਕੇ ਥੋੜਾ ਥੋੜਾ ਫਿਰ ਝੂਠ ਵੀ ਉਤਪੰਨ ਹੋਣ ਲੱਗ ਪਿਆ ਸੀ। ਕਿਤੇ ਨਾ ਕਿਤੇ ਲੋਕ ਅਜਿਹੇ ਪੈਦਾ ਹੋ ਗਏ ਜਿਹੜੇ ਕਿ ਭਗਵਾਨ ਦੇ ਉੱਤੇ ਕਿੰਤੂ ਕਰਨ ਵਾਲੇ ਹੋ ਗਏ। ਯੁੱਗ ਜੋ ਹੈ ਹੌਲੀ ਹੌਲੀ ਆਪਣੀ ਅਜਿਹੀ ਆਯੂ, ਅਜਿਹੀ ਉਮਰ ਵਿੱਚ ਆ ਰਿਹਾ ਸੀ ਜਿਹਨੇ ਇੱਕ ਬੜੇ ਭਿਅੰਕਰ ਦਿਸ਼ਾ ਵੱਲ ਜਾਣਾ ਸੀ। ਸਮਾਂ ਆਪਣਾ ਬਤੀਤਿਆ, ਦੁਆਪਰ ਆਇਆ ਜਿਹਦੇ ਵਿੱਚ ਯੁੱਗ ਜੋ ਹੈ ਇੱਕ ਅਜਿਹੀ ਅਵਸਥਾ ਵਿੱਚ ਆ ਗਿਆ, ਸਮਾਂ ਅਜਿਹਾ ਬਣ ਗਿਆ ਕਿ ਉਸ ਵਕਤ ਥੋੜੀ ਹੋਸ਼ ਸਾਂਭ ਲਈ, ਆਪਣੇ ਆਪ ਜੋਗਾ ਹੋ ਗਿਆ ਔਰ ਉਸ ਵਕਤ ਜੋ ਪਾਪ, ਅਪਰਾਧ, ਰਾਜਨੀਤੀ, ਹਰ ਇੱਕ ਚੀਜ਼ ਪੂਰੇ ਜ਼ੋਰਾਂ ਸ਼ੋਰ ਤੇ ਸੀ। ਭਗਵਾਨ ਕ੍ਰਿਸ਼ਨ ਨੂੰ ਵੀ ਉਸ ਵਕਤ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ। ਮੈਂ ਉਸ ਪਾਸੇ ਨਹੀਂ ਜਾਣਾ, ਸਿਰਫ ਇਹ ਅਰਜ਼ ਕਰਾਂ ਕਿ ਚੱਲਦਿਆਂ ਜਦੋਂ ਵਾਰੀ ਆਈ ਕਲਯੁਗ ਦੀ ਪੂਰੀ ਜੋਬਨ ਰੁੱਤੇ ਇਹ ਜਦੋਂ ਕਾਲ ਆ ਗਿਆ, ਹਰ ਪਾਸੇ ਅਪਰਾਧ ਹੀ ਅਪਰਾਧ, ਜੋ ਵੀ ਸੱਚ, ਧਰਮ, ਦਇਆ, ਸ਼ਮਾ ਆਦਿਕ ਸਭ ਨੂੰ ਇੱਕ ਖੁੰਜੇ ਲਗਾ ਦਿੱਤਾ ਇਸ ਕਾਲ ਨੇ, ਇਸ ਕਲਯੁਗ ਨੇ, ਇਸ ਸਮੇਂ ਨੇ। ਉਸ ਵਕਤ ਪ੍ਰਭੂ ਦੀ ਦਰਗਾਹ ਵਿੱਚ ਵਿਚਾਰ ਹੋਈ ਕਿ ਇਸ ਵਕਤ ਕੌਣ ਹੈ ਜਿਹੜਾ ਇਸ ਯੁੱਗ ਨੂੰ ਸਾਂਭੇ। ਔਰ ਯੁੱਗ ਇੱਕ ਅਜਿਹੀ ਅਵਸਥਾ ਵੱਲ ਪਹੁੰਚ ਚੁੱਕਿਆ ਸੀ, ਇੱਕ ਅਜਿਹੀ ਅਵਸਥਾ ਜਦੋਂ ਜਵਾਨੀ ਵੀ ਲੰਘ ਕੇ ਇੱਕ ਅਜਿਹੀ ਉਮਰ ਵਿੱਚ ਆ ਗਿਆ ਜਿਹੜੀ ਕਿ ਦੁਨਿਆਵੀ ਤੌਰ ਤੇ ਮੰਨਿਆ ਜਾਂਦਾ ਇਨਸਾਨ ਕੋਲ ਤਜਰਬਾ ਬਹੁਤ ਜ਼ਿਆਦਾ ਹੋ ਜਾਂਦਾ, ਪੂਰੀ ਉਮਰ ਦਾ ਤਜਰਬਾ ਉਸ ਕੋਲ ਇੱਕ ਉਮਰ ਵਿੱਚ ਆ ਹੀ ਜਾਂਦਾ। ਇਸ ਯੁੱਗ ਦੇ ਕੋਲ ਸਾਰਾ ਤਜਰਬਾ ਸੀ, ਕਿਵੇਂ ਸਤੀਆਂ ਦੇ ਸਤ ਭੰਗ ਕਰਨੇ ਨੇ, ਕਿਵੇਂ ਜਤੀਆਂ ਦੇ ਜਤ ਤੋੜਨੇ ਨੇ, ਕਿਵੇਂ ਭਜਨੀਕ ਸਾਧੂਆਂ ਨੂੰ ਭਜਨ ਤੋਂ ਡਿਗਾਉਣਾ, ਕਿਵੇਂ ਧਰਮੀਆਂ ਦਾ ਧਰਮ ਨਸ਼ਟ ਹੋਏਗਾ। ਜਦੋਂ ਅਜਿਹੇ ਯੁੱਗ ਨੂੰ ਵੇਖਿਆ ਜਿਹੜਾ ਕਿ ਇੱਕ ਅਜਿਹੀ ਆਯੂ ਵਿੱਚ ਸੀ ਜਿਹਦੀ ਮੁੱਠੀ ਵਿੱਚ ਇੱਕ ਬੜਾ ਵੱਡਾ ਤਜਰਬਾ ਸੀ ਕਿ ਕਿਹੜਾ ਇਹ ਜਿਹੜਾ ਮੇਰੇ ਸਾਹਮਣੇ ਆ ਕੇ ਅੜ ਜਾਵੇ, ਤੇ ਗੁਰੂ ਸਵਾਰਿਓ ਜਿੱਥੇ ਸਾਰੇ ਹੱਥ ਖੜੇ ਕਰ ਗਏ, ਉਸ ਵਕਤ ਵਾਰੀ ਆਈ ਉਸ ਬਾਬਾ ਨਾਨਕ ਪਾਤਸ਼ਾਹ ਦੀ, ਗੁਰੂ ਨਾਨਕ ਪਾਤਸ਼ਾਹ ਦੀ, ਜਿਹਨੂੰ ਲੋਕਾਂ ਨੇ ਕਿਤੇ ਬਾਬਾ ਨਾਨਕ ਕਿਹਾ, ਕਿਤੇ ਵਲੀ ਨਾਨਕ ਕਹਿਆ, ਕਿਤੇ ਪੀਰ ਨਾਨਕ ਕਹਿਆ, ਕਿਤੇ ਪੈਗੰਬਰ ਨਾਨਕ ਕਹਿਆ, ਪਰ ਨਾਨਕ ਤਾਂ ਇੱਕ ਹੈ ਨਾ, ਕਹਿਆ ਕਈਆਂ ਨੇ। ਉਸ ਸਾਹਿਬ ਨੇ ਕਿਰਪਾ ਕਰਕੇ ਫਿਰ ਇਸ ਯੁੱਗ ਦੇ ਵਿੱਚ ਆ ਕੇ ਗੁਰੂ ਸਵਾਰਿਓ ਫਿਰ ਲੜੀ ਚਲਾ ਦਿੱਤੀ, ਕਿਉਂਕਿ ਯੁੱਗ ਜੇ ਬਲਵਾਨ ਹੈ, ਤਗੜਾ ਹੈ, ਤੇ ਉਹਦੇ ਨਾਲ ਲੜਨ ਵਾਲਾ ਵੀ ਤਗੜਾ ਚਾਹੀਦਾ। ਜੇ ਗੁਰਬਾਣੀ ਵਿੱਚ ਪਾਠ ਹੁੰਦਾ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਕਿਤੇ ਜਾ ਕੇ ਬੜਾ ਪ੍ਰਬਲ ਦੱਸਿਆ, ਇੱਕ ਵੱਖਰਾ ਵਿਸ਼ਾ ਹੈ ਪ੍ਰਬਲ ਕਿਵੇਂ ਹੋਏ ਇਨਸਾਨ ਆਪੇ ਹੀ ਇਹਨਾਂ ਨੂੰ ਪ੍ਰਬਲ ਕਰਨ ਵਾਲਾ। ਸੋ ਅਰਜ਼ ਕਰਾਂ ਜੇ ਇਹ ਪ੍ਰਬਲ ਨੇ, ਬਲਵਾਨ ਨੇ, ਤੇ ਇਹਨਾਂ ਨਾਲ ਲੜੇਗਾ ਕੌਣ? ਦੁਰਬਲ, ਇੱਕ ਮਾੜਾ ਜਿਹਾ ਇਨਸਾਨ ਨਹੀਂ, ਇਹਦੇ ਨਾਲ ਲੜਨ ਵਾਲਾ ਵੀ ਚੰਗਾ ਬਲਵਾਨ ਚਾਹੀਦਾ। ਤੇ ਉਸ ਵਕਤ ਕਹਿਆ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਇਹ ਸਾਰੇ ਸ਼ਬਦ ਵਿੱਚ ਫਿਰ ਦੱਸਿਆ ਕਿ ਉਹਨਾਂ ਨਾਲ ਲੜਨ ਵਾਸਤੇ ਇੱਕ ਤਗੜੇ ਦਾਸ ਦਾ ਉਸ ਵਕਤ ਜਨਮ ਹੋਇਆ, ਦਾਸ ਦੇ ਅੰਦਰ ਹੀ ਅਜਿਹੀ ਕਿਰਪਾ ਗੁਰੂ ਨੇ ਕਰ ਦਿੱਤੀ, ਜਾ ਕੇ ਢਾਲੇ ਪੰਜੇ ਸੂਰਬੀਰ। ਸੋ ਅਰਜ਼ ਕਰਾਂ ਜਦੋਂ ਇਹ ਯੁੱਗ ਤਗੜਾ ਹੈ ਤੇ ਉਸ ਵਕਤ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਿਰਪਾ ਕੀਤੀ, ਕਿਉਂਕਿ ਗੁਰੂ ਸਵਾਰਿਓ ਜਦੋਂ ਸਮਾਂ ਅਜਿਹਾ ਹੋਵੇ, ਉਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਵੇਖਿਆ ਕਿ ਕਲਯੁਗ ਬੜੀ ਵੱਡੀ ਆਰਜਾ ਹੈ, ਇਸ ਦੀ ਇੱਕ ਲੰਬਾ ਚੱਲਣ ਵਾਲਾ ਯੁੱਗ ਹੈ, ਤੇ ਦੂਸਰੀ ਗੱਲ ਇਸ ਦੀ ਮੁੱਠੀ ਦੇ ਵਿੱਚ ਸਾਰਾ ਕੁਛ ਹੈ, ਜੋ ਚਾਹੇ ਕਰ ਦੇਵੇ ਕਰਵਾ ਦੇਵੇ। ਉਸ ਵਕਤ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਕੇ ਕਹਿਆ, ਫਿਰ ਸਾਰਾ ਕਲਯੁਗ ਭੋਗ ਸੀ ਨਾਨਕ ਧਾਰ ਅਵਤਾਰ। ਉਸ ਸਾਹਿਬ ਨੂੰ ਇੱਕ ਵਾਰ ਫਿਰ ਧੰਨ ਕਹੋ, ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ, ਜੋ ਕਿ ਅੱਜ ਵੀ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਾਜ ਯੁਗ ਗੁਰਗੱਦੀ ਤੇ ਸੁਭਾਏ ਮਾਨ ਨੇ। ਅਰਜ਼ ਕਰਾਂ ਕਿਉਂ ਸੁਭਾਏ ਮਾਨ ਨੇ, ਕਿਉਂਕਿ ਗੁਰੂ ਸਵਾਰਿਓ ਕਲ ਯੁਗ ਹੈ ਤੇ ਹੁਕਮ ਹੈ ਉਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਕਿ ਇਸ ਯੁਗ ਨੂੰ ਮੈਂ ਆਪ ਆਪਣੀ ਜ਼ਿੰਮੇਵਾਰੀ ਦੇ ਨਾਲ ਆਪਣੇ ਸਾਧਾਂ ਦਾ ਭਲਾ ਕਰਦਾ ਹੋਇਆ ਇਹਦੇ ਵਿੱਚੋਂ ਸਾਰੇ ਸਾਧੂਆਂ ਨੂੰ ਮੁਕਤ ਕਰਾਂਗਾ। ਸੋ ਗੱਲ ਆ ਰਹੀ ਸੀ, ਕਵੀ ਤੁਲਸੀ ਜੀ ਕਹਿੰਦੇ ਨੇ, ਵੇ ਮਨਾ ਕਿਤੇ ਵਿਚਾਰ ਕਰ, ਧਿਆਨ ਨਾਲ ਵੇਖ, ਜਿਹੜੇ ਯੁਗ ਦੇ ਵਿੱਚ ਤੂੰ ਚੱਲ ਰਿਹਾ ਹੈ, ਵਿਚਰਨ ਕਰਦਾ ਪਿਆ ਹੈ, ਇੱਕ ਅਜਿਹਾ ਯੁਗ ਹੈ ਜਿਹੜਾ ਕਿ ਪਾਪਾਂ ਦਾ ਘਰ ਹੈ। ਤੇ ਉਸ ਤੋਂ ਬਾਅਦ ਕਵੀ ਜੀ ਕਹਿਣ ਲੱਗੇ ਕਿ ਜਿਹੜੇ ਲੋਕ ਇਸ ਦੁੱਖ ਨੂੰ ਵੇਖ ਲੈਣਗੇ, ਇਸ ਸਮੇਂ ਨੂੰ ਪਹਿਚਾਣ ਜਾਣਗੇ।
ਸ੍ਰੀ ਰਘੁਨਾਥ ਨਾਮ ਤਜ ਨਾਹਿਨ ਆਨ ਅਧਾਰ।
ਪਰ ਨਾਲ ਹੀ ਕਵੀ ਤੁਲਸੀ ਜੀ ਕਹਿੰਦੇ ਨੇ, ਹੇ ਮਨਾ ਜੇ ਕਿਤੇ ਤੈਨੂੰ ਸੋਝੀ ਆ ਜਾਵੇ, ਇਹ ਯੁਗ ਪਾਪਾਂ ਦਾ ਘਰ ਹੈ, ਪਾਪ ਹੀ ਪਾਪ ਨੇ, ਔਰ ਯਾਦ ਰੱਖ ਅਜਿਹੇ ਸਮੇਂ ਦੇ ਵਿੱਚ ਜੇ ਤੂੰ ਕਿਤੇ ਆਪਣੇ ਗੁਰੂ ਨੂੰ ਵਿਸਾਰ ਦਿੱਤਾ, ਉਸ ਰਾਮ ਦੇ ਨਾਮ ਨੂੰ ਵਿਸਾਰ ਦਿੱਤਾ, ਤੇ ਤੈਨੂੰ ਕਿਤੋਂ ਆਧਾਰ ਨਹੀਂ ਮਿਲਣਾ, ਆਸਰਾ ਨਹੀਂ ਮਿਲਣਾ।
ਰਹਾ ਇੱਕ ਦਿਨ ਅਵਧ ਕਰ ਅਤਿਆਰਤ ਪੁਰ ਲੋਗ।
ਜਦੋਂ ਕਵੀ ਤੁਲਸੀ ਜੀ ਕਹਿੰਦੇ ਨੇ ਬਨਵਾਸ ਦਾ ਜੋ ਸਮਾਂ ਹੈ, ਬਨਵਾਸ ਦੀ ਅਵਧੀ ਹੈ, ਸਮਾਪਤ ਹੋਣ ਵਿੱਚ ਇੱਕ ਦਿਨ ਰਹਿ ਗਿਆ, ਔਰ ਜਿੰਨੇ ਵੀ ਨਗਰ ਦੇ ਲੋਕ ਨੇ ਸਾਰੇ ਬੜੇ ਰੀਝਾਂ ਦੇ ਨਾਲ ਇੱਕ ਬੜੀ ਲੰਬੀ ਆਸ ਲੈ ਕੇ ਬੈਠੇ ਹੋਏ ਹਨ।
ਸੋਚਹ ਨਾਰ ਨਰ ਕ੍ਰਿਸ਼ਨ ਤਨ ਰਾਮ ਬਿਯੋਗ।
ਔਰ ਅਜਿਹੇ ਜਿਨ੍ਹਾਂ ਦੇ ਅੰਦਰ ਇੱਕ ਰੋਗ ਆ ਕੇ ਘਰ ਕਰ ਗਿਆ। ਸਾਧ ਸੰਗਤ ਜੀ, ਜਦੋਂ ਕੋਈ ਇਨਸਾਨ ਕਿਸੇ ਦੀ ਸੋਚ ਵਿੱਚ ਹੈ, ਜਿਹਦੇ ਅੰਦਰ ਕਿਸੇ ਦੀ ਸੋਚ ਘਰ ਕਰ ਗਈ, ਕਿਸੇ ਦਾ ਵਿਯੋਗ, ਉਹ ਇਨਸਾਨ ਨੂੰ ਦੁਨੀਆਂ ਤੇ ਕੋਈ ਵੈਦ ਨਹੀਂ ਪੈਦਾ ਹੋਇਆ ਜਿਹੜਾ ਚੰਗਾ ਰਿਸ਼ਟ ਪੁਸ਼ਟ ਕਰ ਦੇਵੇ। ਜਿਹਦੇ ਅੰਦਰ ਇਹ ਚੀਜ਼ ਹੀ ਘਰ ਕਰ ਗਈ ਕਿ ਜਿਹੜਾ ਮੇਰਾ ਪ੍ਰੀਤਮ ਹੈ ਉਹ ਮੈਨੂੰ ਛੱਡ ਗਿਆ, ਹੁਣ ਕਦੋਂ ਮਿਲੇਗਾ, ਉਹ ਇਨਸਾਨ ਕਦੀ ਸੁਖੀ ਨਹੀਂ ਵੇਖੇ ਜਾ ਸਕਦੇ, ਹਰ ਵਕਤ ਉਹਨਾਂ ਦੇ ਨੇਤਰਾਂ ਚ ਹੰਝੂ ਹੀ ਹੋਣਗੇ। ਇਹ ਲੋਕ ਆਪਣੇ ਉਸ ਪ੍ਰਭੂ, ਆਪਣੇ ਉਸ ਰਾਜੇ, ਉਸ ਭਗਵਾਨ ਦੀ ਯਾਦ ਵਿੱਚ ਅਜਿਹੀ ਵਿਅਥਾ ਹੈ ਇਹਨਾਂ ਦੀ। ਕਵੀ ਤੁਲਸੀ ਜੀ ਕਹਿੰਦੇ ਨੇ, ਹਰ ਵਕਤ ਨਿੱਤ ਇੱਕੋ ਹੀ ਚੀਜ਼ ਨੂੰ ਸੋਚ ਸੋਚ ਕੇ, ਇਹਨਾਂ ਦੇ ਜੋ ਸਰੀਰ ਸੀ ਉਹ ਵੀ ਬਹੁਤੇ ਲਿੱਸੇ, ਬੜੇ ਹੀ ਮਾੜੇ ਹੋ ਗਏ।
ਸਗੁਨ ਹੋਏ ਸੁੰਦਰ ਸਕਲ ਮਨ ਪ੍ਰਸੰਨ ਸਭ ਕੇਰ, ਪ੍ਰਭੂ ਆਗਵਨ ਜਨਾਵ ਜਨ ਨਗਰ ਰਮੈ ਚਮਫੇਰ।
ਜਦੋਂ ਇਹ ਲੋਕ ਬੜੇ ਹੀ ਦੁਖੀ ਨੇ, ਇੱਕ ਸਮਾਂ ਆਇਆ ਕਿਉਂਕਿ ਇੱਕ ਸਭ ਤੋਂ ਅਖੀਰਲਾ ਦਿਨ ਹੈ, ਔਰ ਧਿਆਨ ਦੇਣਾ, ਸਿਆਣੇ ਕਹਿੰਦੇ ਨੇ ਵੱਡੀ ਜਿਹੜੀ ਉਡੀਕ ਹੈ ਉਹ ਸ਼ਾਇਦ ਮੁੱਕ ਜਾਂਦੀ ਹੈ ਜਿਹੜੇ ਅਖੀਰਲੀ ਘੜੀਆਂ ਨੇ, ਪਤਾ ਹੋਵੇ ਮੇਰੇ ਸਾਹਿਬ ਨੇ ਆਉਣਾ, ਮੇਰੇ ਪ੍ਰੇਮੀ ਮੇਰੇ ਸਤਿਗੁਰੂ ਨੇ ਆਉਣਾ ਹੈ, ਉਹ ਇੱਕ ਪਹਿਰ ਹੀ ਨਹੀਂ ਗੁਜ਼ਰਦਾ, ਇੱਕ ਘੜੀ ਜਿਹੜੀ ਹੈ ਬੜੀ ਵੱਡੀ ਲੱਗਦੀ ਹੈ। ਇਹ ਲੋਕ ਜਿੱਥੇ ਬੜੇ ਦੁਖੀ ਸੀ, ਪਰ ਨਾਲ ਹੀ ਨਾਲ ਸਗਨ ਹੋਏ ਸੁੰਦਰ ਸਕਲ ਮਨ ਪ੍ਰਸੰਨ ਸਭ ਕੇਰ, ਹਰ ਪਾਸੇ ਵੇਖਦੇ ਨੇ ਕਿ ਅੱਜ ਦਿਨ ਤੇ ਅਖੀਰ ਲੈ ਬੜੇ ਵਧੀਆ ਸਗਨ ਹੋ ਰਹੇ ਨੇ, ਹਰ ਪਾਸੇ ਚੰਗੇ ਇਸ਼ਾਰੇ ਮਿਲ ਰਹੇ ਹਨ। ਨਗਰ ਰਮੇ ਚਹੁ ਫੇਰ, ਉਹੀ ਨਗਰ ਜਿਹੜਾ ਕਿ ਕਦੀ ਦੁਖਦਾਈ ਲੱਗਦਾ ਸੀ, ਉਹੀ ਨਗਰ ਜਿਹਦੀ ਸੁਹਾਵਨੀ ਪਨ, ਜਿਹਦੀ ਸੁੰਦਰਤਾ ਇਹਨਾਂ ਨੂੰ ਵੱਢ ਖਾਣ ਨੂੰ ਪੈਂਦੀ ਸੀ, ਹਰ ਇੱਕ ਚੀਜ਼ ਇਹਨਾਂ ਨੂੰ ਚੁਭਦੀ ਸੀ ਕਿਉਂਕਿ ਪ੍ਰਭੂ ਤੋਂ ਬਿਨਾਂ ਕੋਈ ਚੀਜ਼ ਚੰਗੀ ਹੋ ਨਹੀਂ ਸਕਦੀ, ਪਰ ਅੱਜ ਇਹਨਾਂ ਨੂੰ ਉਹੀ ਨਗਰ ਬੜਾ ਸੁਹਾਵਣਾ ਲੱਗ ਰਿਹਾ ਹੈ, ਇਹਨਾਂ ਨੂੰ ਅਜਿਹਾ ਲੱਗਦਾ ਹੈ ਕਿ ਸ਼ਾਇਦ ਹੁਣ ਸਾਡੇ ਪ੍ਰਭੂ ਜੋ ਹਨ, ਪ੍ਰਭੂ ਸ਼੍ਰੀ ਰਾਮ ਜੀ, ਉਹ ਜਲਦੀ ਹੀ ਦਰਸ਼ਨ ਦੇਣਗੇ।
ਕੌਸਲਿਆ ਦੀ ਮਾਤ ਸਭ ਮਨ ਆਨੰਦ ਅਸਹੋ,
ਜਿਤਨੀ ਵੀ ਮਾਤਾਵਾਂ ਹਨ ਤਿੰਨੇ ਕੌਸਲਿਆ ਆਦਿਕ, ਉਹਨਾਂ ਦੇ ਹਿਰਦੇ ਵਿੱਚ ਵੀ ਬਹੁਤ ਜ਼ਿਆਦਾ ਆਨੰਦ, ਬਹੁਤ ਹੀ ਖੁਸ਼ੀ ਹੈ।
ਆਇਓ ਪ੍ਰਭੂ ਸ਼੍ਰੀ ਅਨੁਜ ਜੁਤ ਕਹਨ ਚਾਹਤ ਅਬ ਕੋ।
ਮਾਤਾਵਾਂ ਜੋ ਨੇ, ਕਿਉਂਕਿ ਗੁਰੂ ਸਵਾਰਿਓ माता जो हुंदी है मां ते है ही प्रेम दा नाम, मां ते है ही रब दी होंद, असली रब तो 10 गुना वड्डा मन्या जांदा है। और जो माता है गुरु सवारियो साडा इतिहास गवाह है, साक्षी है इस चीज दा कि माता जो है 1000 दर्जे उत्तम है इना दोवां नालों, क्योंकि मां ही एक अजेही है जो के किसी जीव नू इस धरती उत्ते ल्याउण दा एक कारण बनदी है। एक अजेही दे उस जीव नू मिलदी है जेड़ी दे विच आके उस निर्गुण नू सरगुण रूप विच होए नू वस कर लईदा है। इस देह विच आके इंसान आप राम आप अकाल पुरख बन जांदा है। सो मां नू बहुता वड्डा दर्जा दिता गया। ए जो माता आदिक हन इना दे हिरदे विच सदा ही प्रेम है अपने इस पुत्र रूप जो के आप विष्णु भगवान ने पर मां वास्ते पुत है। जे एक पासे तुलसा दासी गुरु नानक नू अपना रहबर अपना भगवान मनदी है पर माता तृप्ता ओदे वास्ते ते पुत्तर है ओदा, होएगा भगवान होणगे गुरु नानक पातशाह कुछ भी पर मां वास्ते ओ पुत्तर हन। मां सदा ही अपने पुत्तर नू पुत्तर वाली निगाह नाल वेखदी है। सो उस वक्त जो मातावां हन हर वक्त जिन्हां नूं उडीक लगी है इन्हां नूं लगदा है कि हुण कोई इंसान आया जिहड़ा आके कहेगा माता तुहाडे राम लक्ष्मण और सीता आ गए, भाव हर वक्त दरवाजे वाल निगाह रखदे हन। अजिही व्यथा है उस वक्त मातावां दी।
भरत नयन भुज दच छन फरकत बार बार।
जो भरत है उस वक्त ओदे कोल भी शुभ गुण शुभ लक्षण हो रहे ने। कवि जी कह रहे ने कि उना दा जो सज्जा नेत्र है उस वक्त फरकन लगा जिनू के एक चंगा उस वक्त मन्या गया के चंगे लक्षण हन।
जान सगुन मन हर्ष अत लागे करन विचार।
इस चीज नू एक चंगा सगुन मन्या के बड़ा वधिया इशारा है, भाव इस तरह लगदा है कि प्रभु श्री राम जी दे दर्शन जल्दी ही हो जानगे।
रहयो एक दिन अवध अधारा समझत मन दुख भयो अपारा।
एक दिन सी जेड़ा ओ अजेहा सी कवि तुलसी जी कहंदे ने मानो कोई डुबदा इंसान होवे और ओनू एक तिनका मिल जाए, एक अजेहा तिनका जेदे आसरे ओ बच जावे। तिनके तो भाव है कि एक दिलासा एक आस एक दिशा जेदे वाले इंसान नू पता लगे जे उत्थे पहुंच गए ते बचा हो जाएगा, नहीं ते तिनके भी कदी बचाउंदे ने डुबदियां नू। एक इशारा है उस चीज वल कि जिथे इना लोका ने बड़ा लंबा समा बिताया अपने उस भगवान खातर, पर जिहड़ा ए एक दिन सी कवि तुलसी जी कहंदे ने इनू एक दिन ना जानियो, इनू ए जानो कि ए एक दिन असल विच इना दा आधार है एक आसरा है। जे एक दिन ना हुंदा ए लंबी घड़ी हुंदी शायद ए लोक जीवित ना रहंदे। सो ओह लोक जेड़े के बड़े ही दुख विच ने समझुत मन दुख भयो अपारा, उस वक्त इस एक दिन नू वेख के दुखी भी हुंदे ने कि हाय एना समा लंघ गया पर ए एक दिन व्यतीत नहीं हो रहा।
कारण कवन नाथ नहीं आयो जान कुटिल के दो मोह बिसरायो।
जो भरत है उस वक्त एदी व्यथा कुछ अजेही है, हर वक्त सोचदा है कि जो मेरे प्रभु हन भ्राता हन ओ क्यों नहीं आए। फिर सोचदा है शायद मैं कुटिल हां मैं माड़ी मत वाला हां, मैं उस माता दा पुत्तर हां जेदे करके प्रभु नू दुख भोगने पए, उना कोमल चरना नू जंगलां दे वन कंडे जेड़े ने सहने पए। शायद मेरी कुटिलताई मेरे नसां विच मेरे शरीर विच शायद उस माता दा खून है जेदे करके मेरी इस कुटिलताई नू ते नी प्रभु ने किते वेख लिया ता ही दर्शन ना दिते होण।
धन्य लक्ष्मण बड़ भागे राम पदार बिंद अनुरागे।
उस वक्त भरत जो है नेत्रां विच हंजू है इस दे ते कहंदा है हे प्रभु धन है लक्ष्मण जेड़ा के अपने उस गुरु रूप प्रभु रूप भ्राता दे चरणा दे नाल प्यार करदा है ਜੋ ਉਹਨਾਂ ਦੀ ਸੇਵਾ ਕਰ ਰਿਹਾ ਹੈ।
ਕਪਟੀ ਕੁਟਲ ਮੋਹ ਪ੍ਰਭੂ
ਚੀਨਹਾ, ਉਸ ਪ੍ਰਭੂ ਨੇ ਲੱਗਦਾ ਹੈ ਕਿਤੇ ਮੇਰਾ ਕਪਟ ਜਾਣ ਲਿਆ ਹੋਏਗਾ, ਇਹ ਭਰਤ ਤੇ ਹੈ ਹੀ ਕਪਟੀ।
ਤਾਤੇ ਨਾਥ ਸੰਗ ਨਹ ਲੀਨਹਾ,
ਇਹੀ ਕਾਰਨ ਹੈ ਜੋ ਪ੍ਰਭੂ ਨੇ ਵਨਵਾਸ ਸਮੇ ਵੀ ਮੈਨੂੰ ਨਾਲ ਨਹੀਂ ਲਿਆ।
ਜੋ ਕਰਨੀ ਸਮਝੈ ਪ੍ਰਭੂ ਮੇਰੇ,
ਜੇ ਪ੍ਰਭੂ ਮੇਰੀ ਇਸ ਕਰਨੀ ਨੂੰ ਸਮਝਦੇ ਹਨ।
ਨਹ ਨਿਸਤਾਰ ਕਲਪ ਸਤਿਗੁਰੀ,
ਤੇ ਉਸ ਵਕਤ ਭਰਤ ਜਿਹੜਾ ਕਿ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਦੇ ਗੁਣ ਯਾਦ ਕਰਦਾ ਹੈ ਔਰ ਗੁਰੂ ਸਵਾਰੇ, ਉਹ ਜਿੱਥੇ ਇਹ ਇੱਕ ਬੜਾ ਹੀ ਪ੍ਰੇਮੀ ਭਰਾਤਾ ਹੈ, ਨਾਲ ਦੀ ਨਾਲ ਇੱਕ ਭਗਤ ਹੈ। ਅਸੀਂ ਸ੍ਰੀ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਵੀ ਸ਼੍ਰਵਣ ਕਰਦੇ ਹਾਂ ਕਿ ਜਦੋਂ ਇਹ ਜੋ ਭਰਤ ਹੈ ਇਹ ਵੀ ਵਨਵਾਸੀਆਂ ਵਰਗਾ ਭੇਸ ਬਣਾ ਕੇ ਰਹਿਣ ਲੱਗਿਆ, ਜਿਵੇਂ ਇੱਕ ਵਨਵਾਸੀ ਫਲ ਆਦਿਕ ਦੇ ਆਧਾਰ ਤੇ ਰਹਿੰਦੇ ਨੇ, ਇੱਕ ਰਾਜਾ ਹੁੰਦੇ ਹੋਏ, ਕਿਉਂਕਿ ਉਸ ਵਕਤ ਸਾਰਾ ਕੁਛ ਇਹਦੇ ਅਨੁਕੂਲ ਸੀ, ਜੋ ਚਾਹੇ ਕਰ ਲੈਂਦਾ, ਪਰ ਨਹੀਂ, ਇਹ ਇੱਕ ਹਿਰਦੇ ਦਾ ਪਿਆਰ ਸੀ, ਇੱਕ ਭਰਾ ਵਾਸਤੇ ਭਰਾਤਾ ਵਾਸਤੇ ਪ੍ਰੇਮ ਸੀ, ਇੱਕ ਪ੍ਰਭੂ ਵਾਸਤੇ ਭਗਤ ਦਾ ਪਿਆਰ ਸੀ ਕਿ ਪ੍ਰਭੂ ਦੀ ਜੋ ਖੜਾਵਾਂ ਨੇ ਉਹਨਾਂ ਨੇ ਹੀ ਸਿੰਘਾਸਨ ਦੇ ਉੱਤੇ ਕਬਜ਼ਾ ਆਪਣਾ ਜਮਾਇਆ। ਭਰਤ ਜਿਹੜਾ ਕਿ ਉਸ ਵਕਤ ਆਪਣੇ ਨਗਰ ਤੋਂ ਵੀ ਬਾਹਰ ਕੁਟੀਆ ਬਣਾ ਕੇ ਰਹਿਣ ਲੱਗੇ, ਇੱਕ ਖੱਡਾ ਬਣਾ ਲਿਆ, ਉਹਦੇ ਵਿੱਚ ਲੇਟਣਾ, ਕਿਸੇ ਨੇ ਕਹਿਣਾ ਇਹ ਕੀ। ਉਸ ਵਕਤ ਭਰਤ ਜੀ ਦੇ ਮਨ ਦੇ ਜੋ ਵਿਚਾਰ ਨੇ, ਹਿਰਦੇ ਦੀ ਭਾਵਨਾ ਹੈ ਕਿ ਜਿਹੜਾ ਸਵਾਮੀ ਹੈ, ਮਾਲਕ ਹੈ, ਉਹ ਧਰਤੀ ਉੱਤੇ ਵਿਰਾਜੇ ਤੇ ਨੌਕਰ ਜੋ ਦਾਸ ਹੈ ਉਹ ਬਰਾਬਰ ਕਿਵੇਂ ਵਿਰਾਜ ਸਕਦਾ, ਦਾਸ ਦਾ ਦਰਜਾ ਸਦਾ ਹੀ ਨੀਵਾਂ ਹੈ। ਸੋ ਇਹ ਜੋ ਭਰਤ ਹੈ ਹਿਰਦੇ ਵਿੱਚ ਅਰਦਾਸ ਕਰਦਾ ਹੈ, ਹੇ ਪ੍ਰਭੂ ਸ਼੍ਰੀ ਰਾਮ ਜੀ, ਮੇਰੇ ਵਿੱਚ ਤੇ ਔਗਣ ਹੈ ਹੀ ਬਹੁਤੇ ਨੇ, ਪਤਾ ਨਹੀਂ ਜੇ ਤੁਸੀਂ ਮੇਰੇ ਔਗਣਾਂ ਨੂੰ ਹੀ ਵੇਖ ਲਿਆ ਤੇ ਹਜ਼ਾਰਾਂ ਜਨਮਾਂ ਤੱਕ ਮੇਰਾ ਤੇ ਭਲਾ ਨਹੀਂ ਹੋਵੇਗਾ।
ਜਨ ਅਵਗੁਣ ਪ੍ਰਭੂ ਮਾਨਕਉ,
ਪਰ ਨਾਲ ਹੀ ਨਾਲ ਇਸ ਦੇ ਹਿਰਦੇ ਵਿੱਚ ਆਇਆ ਕਿ ਉਹ ਪ੍ਰਭੂ ਜਿਹੜਾ ਹੈ ਉਹ ਤੇ ਸਦ ਬਖਸ਼ਿੰਦ, ਸਦਾ ਮਿਹਰਬਾਨਾ, ਉਹ ਤੇ ਸਦਾ ਬਖਸ਼ਿੰਦ ਹੈ, ਸਦਾ ਮਿਹਰ ਕਰਨ ਵਾਲਾ ਹੈ, ਕਿ ਉਹ ਕਦੀ ਵੀ ਆਪਣੇ ਸਿੱਖਾਂ ਦਾ, ਆਪਣੇ ਭਗਤਾਂ ਦਾ ਔਗਣ ਨਹੀਂ ਵੇਖਦਾ।
ਦੀਨ ਬੰਧੁ ਅਤਿ ਮ੍ਰਦੁਲ ਸੁਭਾਉ,
ਕਿਉਂਕਿ ਉਹਦਾ ਸੁਭਾਅ ਹੈ ਸਦਾ ਹੀ ਉਹ ਦੀਨਾਂ ਦਾ ਬੰਧੂ, ਬੰਧੂ ਹੁੰਦਾ ਹੈ ਭਰਾਤਾ, ਬੰਧੂ ਕਹਿਆ ਜਾਂਦਾ ਹੈ ਮਿੱਤਰ ਨੂੰ, ਭਾਵ ਉਹ ਤੇ ਸਦਾ ਹੀ ਨਿਮਾਣਿਆਂ ਦਾ ਹੈ, ਦੀਨਾਂ ਦਾ ਹੈ। ਅਤਿ ਮ੍ਰਦੁਲ ਸੁਭਾਉ, ਔਰ ਵੱਡੀ ਗੱਲ, ਉਹਦਾ ਸੁਭਾਅ ਤੇ ਸਦਾ ਹੀ ਮਿੱਠ ਬੋਲੜਾ ਹੈ।
ਮੋਰੇ ਜੇ ਭਰੋਸ ਦੜ ਸੋਈ,
ਇਹੀ ਚੀਜ਼ ਨੂੰ ਸੋਚ ਕੇ ਜੋ ਭਰਾਤਾ ਉਸ ਵਕਤ ਭਰਤ ਜੀ ਹਨ, ਆਪਣੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਦਾ ਧਿਆਨ ਧਰ ਕੇ ਇਹੀ ਸੋਚ ਰਹੇ ਹਨ ਕਿ ਮੇਰੇ ਹਿਰਦੇ ਵਿੱਚ ਇਹੀ ਦ੍ਰਿੜ ਵਿਸ਼ਵਾਸ ਹੈ ਕਿ ਬੇਸ਼ੱਕ ਮੈਂ ਕੈਸਾ ਵੀ ਹੋਵਾਂ, ਕਿੰਨੇ ਹੀ ਔਗਣ ਹੋਣ ਮੇਰੇ ਵਿੱਚ, ਪਰ ਮੇਰੇ ਜੋ ਰਾਮ ਹਨ, ਮੇਰੇ ਪ੍ਰਭੂ ਹਨ, ਉਹ ਸਦਾ ਹੀ ਬਖਸ਼ਿੰਦ ਹਨ, ਸਦਾ ਹੀ ਮਿੱਠ ਬੋਲੜੇ ਹਨ।
ਮਿਲਹਿ ਰਾਮ ਸਗੁਨ ਸੁਭ ਹੋਏ,
ਉਸ ਤੋਂ ਬਾਅਦ ਇਸ ਭਰਤ ਜੀ ਦੇ ਕੋਲ ਕਈ ਤਰ੍ਹਾਂ ਦੇ ਸਗੁਨ ਹੋਣ ਲੱਗੇ, ਚੰਗਾ ਹੀ ਹੋਣ ਲੱਗਾ, ਹਰ ਪਾਸੇ ਪ੍ਰਤੀਤ ਹੋ ਰਿਹਾ ਹੈ ਕਿ ਉਹ ਸੁਲੱਖਣੀ, ਉਹ ਸੁਭਾਗੀ ਘੜੀ ਆ ਗਈ ਹੈ, ਜਿਹੜੀ ਘੜੀ ਮੈਨੂੰ ਮੇਰੇ ਸਾਹਿਬ ਦੇ ਦੀਦਾਰੇ ਕਰਵਾਵੇਗੀ।
ਬੀਤੇ ਅਵਧ ਰਹਿ ਜੋ ਪ੍ਰਾਨਾ,
ਪਰ ਨਾਲ ਦੀ ਨਾਲ ਭਰਤ ਜਿਹੜਾ ਹੈ ਇਹਦੇ ਹਿਰਦੇ ਦਾ ਪ੍ਰੇਮ ਬੜਾ ਹੀ ਵਿਚਿੱਤਰ ਹੈ, ਬੜਾ ਹੀ ਹੋਰ ਤਰ੍ਹਾਂ ਦਾ ਹੈ। ਭਰਤ ਉਸ ਵਕਤ ਸੋਚਣ ਲੱਗਾ ਕਿ ਮਨ ਲੈ, ਹੇ ਮਨਾ, ਜਿਹੜਾ ਇਹ ਅਖੀਰਲਾ ਦਿਨ ਹੈ, ਜੇ ਇਹ ਵੀ ਦਿਨ ਜੇ ਬੀਤ ਗਿਆ ਨਾ, ਤੇ ਇਹ ਦਿਨ ਬੀਤਣ ਤੋਂ ਬਾਅਦ ਵੀ ਹੇ ਭਰਤ, ਜੇ ਤੂੰ ਜਿਉਂਦਾ ਰਹਿ ਗਿਆ,
ਅਧਮ ਕਵਨ ਜਗ ਮੋਹੇ ਸੁਮਾਨਾ,
ਤੇ ਮੇਰੇ ਵਰਗਾ ਨੀਚ ਇਨਸਾਨ ਦੁਨੀਆਂ ਵਿੱਚ ਨਹੀਂ ਕਿ ਜਿਹੜਾ ਆਪਣੇ ਰਾਮ ਦੇ ਵਿਛੋੜੇ ਤੋਂ ਬਾਅਦ ਵੀ ਜਿਉਂਦਾ ਰਹਿ ਜਾਵੇ। ਕਿਉਂਕਿ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਕਈ ਵਾਰ ਇਸ ਸਾਹਿਬ ਦੇ ਦਰਬਾਰ ਵਿੱਚ ਸ਼੍ਰਵਣ ਕਰਦੇ ਹੋ ਉਹਨਾਂ ਵਿਦਵਾਨਾਂ ਕੋਲੋਂ ਕਿ ਰਾਮ ਵਿਜੋਗੀ ਨਾ ਜੀਏ, ਜਿਹੜਾ ਵਿਜੋਗੀ ਉਹ ਜੀਵਤ ਰਹਿ ਹੀ ਨਹੀਂ ਸਕਦਾ, ਕੋਈ ਕਾਰਨ ਹੀ ਨਹੀਂ ਉਹਦਾ ਬਚਦਾ ਜਿਉਂਦਾ ਰਹਿਣ ਦਾ। ਭਰਤ ਜਿਹੜਾ ਇੱਕ ਅਜਿਹਾ ਰਾਮ ਵਿਜੋਗੀ ਹੈ, ਆਪਣੇ ਆਪ ਨੂੰ ਭਰਤ ਕਹਿ ਰਿਹਾ ਹੈ, ਅੱਖਾਂ ਚੋਂ ਹੰਝੂ ਨੇ ਕਿ ਹੇ ਭਰਤ, ਅੱਜ ਦਾ ਅਖੀਰਲਾ ਦਿਨ ਹੈ, ਬੜੀ ਲੰਬੀ ਆਸ ਲੈ ਕੇ ਬੈਠਾ ਹਾਂ, ਜੇ ਇਹ ਵੀ ਦਿਨ ਲੰਘ ਗਿਆ, ਇਸ ਦਿਨ ਨਿਕਲਣ ਦੇ ਨਾਲ ਤੇਰੇ ਪ੍ਰਾਣ ਨਿਕਲਣੇ ਚਾਹੀਦੇ ਨੇ, ਜਿਉਂਦਾ ਨਹੀਂ ਤੂੰ ਬਚਣਾ ਚਾਹੀਦਾ। ਤੇ ਜੇ ਤੇਰੇ ਪ੍ਰਾਣ ਬਚ ਗਏ, ਤੇਰਾ ਪਿਆਰ ਝੂਠਾ ਹੈ, ਤੇ ਜੇ ਤੇਰਾ ਪਿਆਰ ਝੂਠਾ ਹੈ ਤੇ ਅਜਿਹਾ ਤੇਰੇ ਵਰਗਾ ਨੀਚ ਇਨਸਾਨ ਜਗਤ ਵਿੱਚ ਨਹੀਂ ਕੋਈ ਲੱਭਿਆ ਲੱਭਣਾ।
ਰਾਮ ਬਿਰਹਿ ਸਾਗਰ ਮਹ ਭਰਤ ਮਗਨ ਮਨ ਹੋਤ।
ਤੁਲਸੀ ਦਾਸ ਕਹਿ ਰਹੇ ਨੇ, ਅਜਿਹੇ ਪ੍ਰਭੂ ਸ਼੍ਰੀ ਰਾਮ ਦੇ ਪ੍ਰੇਮ ਰੂਪੀ ਸਾਗਰ ਵਿੱਚ ਭਰਤ ਜੀ ਦਾ ਜੋ ਮਨ ਹੈ ਬਹੁਤ ਹੀ ਮਗਨ ਹੋਇਆ ਪਿਆ ਹੈ।
ਪਰ ਰੂਪ ਧਰ ਪਵਨ ਸੁਤ ਆਏ ਗਇਓ ਜਨ ਪੋ।
ਔਰ ਆਪ ਜੀ ਨੇ ਜੋ ਪਹਿਲੇ ਸ਼੍ਰਵਣ ਕੀਤਾ ਸੀ ਕਿ ਪ੍ਰਭੂ ਸ਼੍ਰੀ ਰਾਮ ਜੀ ਨੇ ਹਨੂਮਾਨ ਜੀ ਨੂੰ ਹੁਕਮ ਕੀਤਾ ਸੀ, ਤੁਸੀਂ ਇੱਕ ਪੰਡਿਤ ਦਾ ਵੇਸ਼ ਧਰ ਕੇ ਉਸ ਦੇ ਕੋਲ ਭਰਤ ਕੋਲ ਜਾਓ, ਉਹਦਾ ਹਾਲ ਚਾਲ ਪੁੱਛੋ, ਵੇਖੋ ਕਿਹੜੀ ਵਿਥਾ ਵਿੱਚ ਹੈ। ਸੋ ਇਸ ਤਰ੍ਹਾਂ ਦੀ ਜਦੋਂ ਇਸ ਭਰਤ ਜੀ ਦੀ ਵਿਥਾ ਸੀ, ਹਾਲਤ ਸੀ, ਆਪਣੇ ਹਿਰਦੇ ਵਿੱਚ ਰੋ ਰਹੇ ਨੇ ਉਸ ਸਾਹਿਬ ਨੂੰ ਯਾਦ ਕਰਕੇ, ਫਿਰ ਕਈ ਵਾਰ ਸੋਚਦੇ ਨੇ ਸ਼ਾਇਦ ਮੇਰੇ ਪਿਆਰ ਵਿੱਚ ਕਮੀ ਹੈ ਜੋ ਹਜੇ ਤੱਕ ਨਹੀਂ ਆਈ, ਕਿਉਂਕਿ ਗੁਰੂ ਸਵਾਰਿਓ ਉਹ ਪ੍ਰੇਮ ਹੀ ਕਾਹਦਾ ਜਿਹੜਾ ਆਪਣੇ ਸਤਿਗੁਰੂ ਉੱਤੇ ਤਾਨੇ ਮਾਰਨੇ ਨੇ। ਜਿਹੜਾ ਇਨਸਾਨ ਆਪਣੇ ਉਸ ਸਾਹਿਬ ਦੀ ਹੀ ਕਮੀਆਂ ਕੱਢੇ, ਉਹ ਪ੍ਰੇਮ ਨਹੀਂ। ਆਸ਼ਕ ਇਹ ਨਾ ਆਖੀਐ ਜੇ ਲਿਖਿਆ ਵਰਤੈ ਸੋਏ। ਜਿਹੜਾ ਇਨਸਾਨ ਲੇਖਿਆਂ ਦੇ ਵਿੱਚ ਵਰਤਦਾ ਕਿ ਮੈਂ ਇੰਨੇ ਕਰਮ ਕੀਤੇ ਤੂੰ ਮੇਰੇ ਵੱਲ ਵੇਖਦਾ ਨਹੀਂ, ਮੈਂ ਇੰਨੇ ਕਰਮ ਕੀਤੇ ਤੂੰ ਮੇਰੇ ਤੇ ਖੁਸ਼ ਨਹੀਂ ਹੁੰਦਾ, ਮੈਂ ਇੰਨਾ ਭਜਨ ਕੀਤਾ ਮੈਨੂੰ ਇਹ ਚੀਜ਼ ਨਹੀਂ ਮਿਲੀ, ਤੇ ਸਾਧ ਸੰਗਤ ਜੀ ਇਹ ਚੀਜ਼ਾਂ ਕਰਨ ਵਾਲਾ ਇਨਸਾਨ ਪ੍ਰੇਮੀ ਨਹੀਂ ਹੋ ਸਕਦਾ। ਭਰਤ ਜੀ ਜੋ ਨੇ ਆਪਣੇ ਹਿਰਦੇ ਵਿੱਚ ਕਹਿੰਦੇ ਪਏ ਨੇ, ਹੇ ਭਰਤ ਤੇਰੇ ਪਿਆਰ ਵਿੱਚ ਕਮੀ ਜਾਪ ਦੀਏ, ਨਹੀਂ ਤੇ ਪ੍ਰਭੂ ਤੈਨੂੰ ਦਰਸ਼ਨ ਦਿੰਦੇ। ਇਤਨੇ ਨੂੰ ਜੋ ਹਨੂਮਾਨ ਜੀ ਹਨ ਉਸ ਵਕਤ ਵਿਪਰ ਪੰਡਿਤ ਦੇ ਰੂਪ ਵਿੱਚ, ਇੱਕ ਵੈਰਾਗੀ ਸਾਧੂ ਦੇ ਰੂਪ ਵਿੱਚ ਉਸ ਅਸਥਾਨ ਦੇ ਉੱਤੇ ਆ ਗਏ।
ਬੈਠੇ ਦੇਖ ਕੁਸਾਸਨ ਜਟਾ ਮੁਕਟ ਕ੍ਰਸ ਗਾਤ।
ਜਦੋਂ ਹਨੂਮਾਨ ਜੀ ਨੇ ਆ ਕੇ ਵੇਖਿਆ, ਅਜਿਹਾ ਵੇਸ਼ ਸੀ ਸਾਹਮਣੇ ਭਰਤ ਜੀ ਦਾ ਕਿ ਹਨੂਮਾਨ ਜੀ ਵੀ ਉਸ ਵਕਤ ਹੈਰਾਨ ਰਹਿ ਗਏ। ਹਨੂਮਾਨ ਜੀ ਦੀ ਵਿਥਾ ਕੁਛ ਅਜਿਹੀ ਹੈ ਕਿ ਆ ਕੇ ਭਰਤ ਜੀ ਦਾ ਜਦੋਂ ਅਜਿਹਾ ਸਰੂਪ ਵੇਖਿਆ ਕਿ ਇੱਕ ਕੁਛ ਆਸਣ ਬਣਾਇਆ ਹੈ, ਉਹਦੇ ਤੇ ਬੈਠੇ ਨੇ, ਸਿਰ ਦੇ ਉੱਪਰ ਸੀਸ ਉੱਤੇ ਜੜਾਵਾਂ ਬਣਾਈਆਂ ਨੇ, ਔਰ ਸਰੀਰ ਜਿਹੜਾ ਬਿਲਕੁਲ ਸੁੱਕ ਕੇ ਲਿੱਸਾ ਹੋ ਚੁੱਕਿਆ ਸੀ।
ਰਾਮ ਰਾਮ ਰਘੁਪਤਿ ਜਪਤ ਸਤ੍ਰਵਤ ਨਯਨ ਜਲ ਜਾਤ।
ਔਰ ਵੇਖਿਆ ਭਰਤ ਜਿਹੜਾ ਹੈ ਅੱਖਾਂ ਬੰਦ ਨੇ, ਔਰ ਹੇ ਰਾਮ ਹੇ ਰਾਮ ਹੇ ਮੇਰੇ ਰਾਮ ਇਹੀ ਲਵਜ ਕਹੀ ਜਾ ਰਹੇ ਨੇ, ਔਰ ਨੇਤਰਾਂ ਵਿੱਚੋਂ ਹੰਝੂ ਹੀ ਵਹਿੰਦੇ ਜਾ ਰਹੇ ਹਨ।
ਦੇਖਤ ਹਨੂਮਾਨ ਅਤਿ ਹਰਸ਼ਿਓ।
ਜਦੋਂ ਹਨੂਮਾਨ ਜੀ ਨੇ ਭਰਤ ਜੀ ਵੱਲ ਵੇਖਿਆ ਤੇ ਅੰਦਰ ਇੱਕ ਹੈਰਾਨੀ ਜਨਕ ਖੁਸ਼ੀ ਉਤਪੰਨ ਹੋਈ ਕਿ ਅਸੀਂ ਸਮਝਦੇ ਹਾਂ ਅਸੀਂ ਭਗਤ ਹਾਂ, ਵਾਹ ਓਏ ਭਰਤ ਭਗਤ ਤੇ ਤੇਰੇ ਵਰਗਾ ਹੈ ਜਿਹੜਾ ਕਿ ਇੱਕ ਰਸ ਉਸ ਪ੍ਰਭੂ ਦੇ ਚਰਨਾਂ ਨਾਲ ਪ੍ਰੀਤ ਕਰ ਰਿਹਾ ਹੈ।
ਪੁਲਕ ਗਾਤ ਲੋਚਨ ਜਲ ਬਰਸ਼ਿਓ।
ਜਦੋਂ ਇਸ ਤਰ੍ਹਾਂ ਦਾ ਪਿਆਰ ਵੇਖਿਆ ਭਰਤ ਦਾ, ਉਸ ਵਕਤ ਹਨੂਮਾਨ ਜੀ ਆਪਣੇ ਆਪ ਨੂੰ ਰੋਕ ਨਾ ਸਕੇ, ਇਨ੍ਹਾਂ ਦੇ ਵੀ ਅੱਖਾਂ ਵਿੱਚੋਂ ਹੰਝੂ ਆ ਗਏ।
ਮਨ ਮਹ ਬਹੁਤ ਭਾਤੇ ਸੁਖ ਮਾਨੇ।
ਹਨੂਮਾਨ ਜੀ ਨੇ ਅੱਖਾਂ ਵਿੱਚੋਂ ਹੰਝੂ ਨੇ, ਹਿਰਦਾ ਵੈਰਾਗ ਨਾਲ ਪਰਿਪੂਰਨ ਹੋਇਆ ਪਿਆ ਹੈ। ਭਰਤ ਦੀ ਦਸ਼ਾ ਵੇਖੀ ਤੇ ਕਹਿਆ, ਧਨ ਹੈ ਭਰਤ ਤੂੰ ਆਪਣੇ ਉਸ ਪ੍ਰਭੂ ਨੂੰ ਨਹੀਂ ਵਿਸਾਰਿਆ, ਜਿਵੇਂ ਜਾ ਵੇਸ਼ ਭਗਵਾਨ ਜੰਗਲਾਂ ਵਿੱਚ ਵਨਾਂ ਵਿੱਚ ਭੌਂਦੇ ਫਿਰਦੇ ਨੇ ਉਹੀ ਵੇਸ਼ ਬਣਾ ਕੇ ਭਰਤ ਬੈਠਾ ਹੋਇਆ ਹੈ। ਜਦੋਂ ਅਜਿਹੀ ਮੂਰਤ ਵੇਖੀ ਜਿਹੜੀ ਕਿ ਭਗਤੀ ਦਾ ਹੀ ਰੂਪ ਬਣ ਚੁੱਕੀ ਸੀ, ਭਾਵ ਭਰਤ ਦੀ ਮੂਰਤ, ਉਸ ਵਕਤ ਜੋ ਹਨੂਮਾਨ ਜੀ ਹਨ ਇਸ ਮੂਰਤ ਦਾ ਦੀਦਾਰ ਕਰਕੇ ਉਹਨਾਂ ਦੇ ਹਿਰਦੇ ਨੂੰ ਬਹੁਤ ਸ਼ਾਂਤੀ ਮਿਲੀ।
ਬੋਲਿਓ ਸ਼੍ਰਵਨ ਸੁਧਾ ਸੰਬਾਨੀ।
ਉਸ ਵਕਤ ਹਨੂਮਾਨ ਜੀ ਤੁਰੰਤ ਅੰਮ੍ਰਿਤਮਈ ਅਜਿਹੀ ਪਵਿੱਤਰ ਬਾਣੀ ਉਸ ਵਕਤ ਬੋਲੇ।
ਜਾਸ ਬਿਰਹਿ ਸੋਚਾ ਦਿਨ ਰਾਤੀ।
ਹਨੂਮਾਨ ਕਹਿਣ ਲੱਗੇ, ਹੇ ਭਰਾਤਾ ਹੇ ਭਰਤ, ਉਹ ਜਿਹਦੇ ਵਿਛੋੜੇ ਵਿੱਚ ਤੂੰ ਦਿਨ ਰਾਤ ਯਾਦ ਕਰਦਾ ਰਹਿੰਦਾ ਹੈ।
ਰਟੋ ਨਿਰੰਤਰ ਗੁਣ ਗਨ ਪਾਤੀ।
ਔਰ ਜਿਹਦਾ ਨਾਮ ਤੂੰ ਗਿਣਦਾ ਰਹਿੰਦਾ ਹੈ, ਰਟਦਾ ਰਹਿੰਦਾ ਹੈ।
ਰਘੁਕੁਲ ਤਿਲਕ ਸੁਜਨ ਸੁਖਦਾਤਾ।
ਉਹ ਰਘੂਕੁਲ ਤਿਲਕ, ਤਿਲਕ ਤੋਂ ਭਾਵ ਹੈ ਸ਼੍ਰੋਮਣੀ ਉੱਚਾ ਸ੍ਰੇਸ਼ਟ, ਭਾਵ ਜਿਹੜੇ ਪ੍ਰਭੂ ਇਸ ਰਘੂਕੁਲ ਦੇ ਬੜੇ ਹੀ ਸ੍ਰੇਸ਼ਟ ਹਨ, ਜਿਨ੍ਹਾਂ ਦੇ ਵਾਸਤੇ ਤੂੰ ਦਿਨ ਰਾਤ ਸੋਚ ਰਿਹਾ ਹੈ।
ਆਇਓ ਕੁਸਲ ਦੇਵ ਮੁਨਿ ਤ੍ਰਾਤਾ,
ਜਿਹੜੇ ਕਿ ਸੁੱਖਾਂ ਦੇ ਦਾਤੇ ਹਨ, ਜਿਹੜੇ ਕਿ ਰਿਸ਼ੀਆਂ ਮੁਨੀਆਂ ਆਦਿਕਾਂ ਨੂੰ ਸੁੱਖ ਦੇਣ ਆਏ ਹਨ।
ਪੁਨਰ ਜੀਤ ਸੋ ਜਸ ਸੁਰ ਗਾਵਤ,
ਉਹ ਜਿਸ ਪ੍ਰਭੂ ਦਾ ਜਸ ਮਨੁੱਖ ਦੇਵਤੇ ਆਦਿਕ ਸਾਰੇ ਹੀ ਕਰਦੇ ਹਨ।
ਸਹਿਤ ਅਨੁਜ ਪ੍ਰਭੂ ਆਵਤ,
ਹੇ ਭਰਤ ਉਹ ਤੇਰੇ ਪ੍ਰਭੂ, ਤੇਰੇ ਭਰਾਤਾ, ਤੇਰੇ ਭਗਵਾਨ ਆਪਣੇ ਭਰਾਤਾ ਲਛਮਣ ਔਰ ਸੀਤਾ ਸਹਿਤ ਤੇਰੇ ਇਸ ਨਗਰ ਵਿਖੇ ਪਹੁੰਚ ਗਏ ਹਨ।
ਸੁਨਤ ਬਚਨ ਬਿਸਰੇ ਸਭ ਦੁੱਖ,
ਔਰ ਜਦੋਂ ਇਹ ਅੰਮ੍ਰਿਤਮਈ ਲਫ਼ਜ਼ ਸੁਣੇ ਇਸ ਭਰਤ ਨੇ ਤੇ ਸਾਧ ਸੰਗਤ ਜੀ ਸਾਰੇ ਦੁੱਖ ਭੁੱਲ ਗਏ ਉਸ ਵਕਤ।
ਤ੍ਰਿਸ਼ਾਵੰਤ ਜਿਮ ਪਾਏ ਪਿਉਪਸ਼ਾ,
ਕਵੀ ਤੁਲਸੀ ਜੀ ਇਸ ਦਾ ਪ੍ਰਮਾਣ ਦੇ ਕੇ ਬੜਾ ਵਧੀਆ ਪ੍ਰਮਾਣ ਦਿੰਦੇ ਨੇ। ਮਾਨੋ ਕੋਈ ਇਨਸਾਨ ਜਨਮਾਂ ਜਨਮਾਂਤਰਾਂ ਦਾ ਪਿਆਸਾ ਹੋਵੇ, ਹਾਏ ਪਾਣੀ ਕਰਦਾ ਹੋਵੇ ਤੇ ਕਿਤੋਂ ਬੂੰਦ ਵੀ ਪਾਣੀ ਦੀ ਨਾ ਮਿਲੇ, ਔਰ ਜਦੋਂ ਵਿਧਾਤਾ ਖੁਸ਼ ਹੋ ਜਾਵੇ, ਤਰੁੱਠ ਵਿੱਚ ਪਵੇ, ਉਸ ਵਕਤ ਸਿੱਧਾ ਹੀ ਉਹਨੂੰ ਅੰਮ੍ਰਿਤ ਹੀ ਪਿਆ ਦੇਵੇ, ਔਰ ਉਸ ਅੰਮ੍ਰਿਤ ਨੂੰ ਪੀਣ ਦੇ ਨਾਲ ਸਾਰੀਆਂ ਪਿਆਸਾਂ ਵਿਸਰ ਜਾਣ। ਅਜਿਹੀ ਵਿਥਾ ਹੈ ਇਸ ਵਕਤ ਭਰਤ ਦੀ, ਜਦੋਂ ਇਸ ਪੰਡਿਤ ਦੇ ਮੁਖੋਂ ਸੁਣਿਆ, ਜਿਹੜਾ ਕਿ ਹਨੂਮਾਨ ਵੇਸ਼ ਬਣਾ ਕੇ ਆਏ ਸੀ, ਉਹਨੇ ਜਦੋਂ ਕਿਹਾ ਉਹ ਤੇਰੇ ਪ੍ਰਭੂ ਇਸ ਨਗਰ ਵਿੱਚ ਆ ਗਏ ਨੇ, ਜਿਤਨੇ ਵੀ ਸਰੀਰ ਤੇ ਦੁੱਖ ਸੀ, ਜਿਤਨੇ ਕਸ਼ਟ ਸੀ, ਉਹ ਸਾਰੇ ਦੇ ਸਾਰੇ ਭਰਤ ਜੀ ਨੂੰ ਵਿਸਰ ਗਏ।
ਕੋ ਤੁਮੈ ਤਾਤ ਕਹਾ ਤੇ ਆਏ,
ਭਰਤ ਜੀ ਨੇ ਜਦੋਂ ਇਹ ਸੁਣਿਆ ਉਸ ਵਕਤ ਬੜੀ ਹੀ ਵਿਆਕੁਲ ਜੀ ਵਾਣੀ ਨਾਲ ਕਹਿਣ ਲੱਗੇ, ਹੇ ਪ੍ਰਭੂ ਤੁਸੀਂ ਕੌਣ ਹੋ, ਹੇ ਮੇਰੇ ਵੀਰ, ਮੇਰੇ ਭਰਾ, ਦੱਸ ਤੁਸੀਂ ਕੌਣ ਹੋ, ਕਿੱਥੋਂ ਆਏ ਹੋ।
ਓਹੇ ਪਰਮ ਪ੍ਰਿਯ ਬਚਨ ਸੋ ਆਏ,
ਜਿਨ੍ਹਾਂ ਨੇ ਮੈਨੂੰ ਸਾਰਿਆਂ ਤੋਂ ਪਿਆਰਾ, ਸਭ ਤੋਂ ਸੁਹਾਵਣਾ ਬਚਨ ਸੁਣਾਇਆ ਹੈ।
ਭਾਰਤ ਸੁਤ ਮੈਂ ਕਪ ਹਨੂਮਾਨ,
ਉਸ ਵਕਤ ਹਨੂਮਾਨ ਕਹਿਣ ਲੱਗੇ, ਮੈਂ ਪਵਨ ਪੁੱਤਰ ਹਾਂ ਔਰ ਵਾਨਰ ਹਨੂਮਾਨ ਹਾਂ।
ਨਾਮ ਮੋਰ ਸੁਨ ਕਿਰਪਾ ਨਿਧਾਨਾ,
ਹੇ ਕਿਰਪਾ ਦੇ ਖਜ਼ਾਨੇ, ਹੇ ਭਰਤ ਜੀ ਇਹ ਮੇਰਾ ਨਾਮ ਹੈ।
ਦੀਨ ਬੰਧ ਰਘੁਪਤ ਕਰ ਕਿੰਕਰ,
ਹੇ ਪ੍ਰਭੂ, ਹੇ ਭਰਤ ਜੀ, ਮੈਂ ਜੋ ਹਾਂ ਉਸ ਦੀਨ ਬੰਧੂ ਭਾਵ ਸ਼੍ਰੀ ਰਾਮ ਜੀ ਦਾ ਸੇਵਕ ਹਾਂ।
ਸੁਨਤ ਭਰਤ ਭੇਟਿਓ ਉਦ ਉਠ ਸਾਦਰ,
ਜਦੋਂ ਇਹ ਸ਼ਬਦਾਵਲੀ ਸੁਣੀ ਕਿ ਪ੍ਰਭੂ ਸ਼੍ਰੀ ਰਾਮ ਦਾ ਭਗਤ, ਉਸ ਵਕਤ ਭਰਤ ਜੀ ਸਾਰਾ ਕੁਛ ਵਿਸਾਰ ਕੇ ਇੱਕ ਅਜਿਹੀ ਉਤਾਵਲਤਾ ਨਾਲ, ਕਾਲੀ ਨਾਲ ਉੱਠੇ ਔਰ ਜਾ ਕੇ ਹਨੂਮਾਨ ਜੀ ਨੂੰ ਬੜੇ ਪ੍ਰੇਮ ਪੂਰਵਕ ਮਿਲਣ ਲੱਗੇ।
ਮਿਲਤ ਪ੍ਰੇਮ ਨ ਹਿਰਦੈ ਸੁਮਤ,
ਜਦੋਂ ਆਪਸ ਵਿੱਚ ਮਿਲੇ, ਇੱਕ ਦੂਸਰੇ ਨੂੰ ਗਲ ਨਾਲ ਲਾ ਲਿਆ ਔਰ ਗੁਰੂ ਸਵਾਰੇ, ਉਹ ਪ੍ਰੇਮ ਅਜਿਹਾ ਹਿਰਦੇ ਵਿੱਚੋਂ ਉਤਪੰਨ ਹੋਇਆ ਜਿਹੜਾ ਕਿ ਸਰੀਰ ਵਿੱਚ ਨਹੀਂ ਸੀ ਸਮਾ ਰਿਹਾ।
ਨਯਨ ਸਤਰਵਤ ਜਲ ਪੁਲ ਕਿਤ ਗਾਤਾ,
ਇੱਕ ਬੜਾ ਲੰਬਾ ਵਿਛੋੜਾ ਸੀ, ਇੱਕ ਅਜਿਹੀ ਸਿੱਖ ਸੀ, ਇਹ ਨੈਣ ਜਿਹੜੇ ਨੇ ਪਿਆਸੇ ਸੀ, ਇਹ ਕੰਨ ਜਿਹੜੇ ਸੀ ਪਿਆਸੇ ਸੀ ਉਸ ਰਾਮ ਦੀ ਖਬਰ ਸੁਣਨ ਨੂੰ, ਜਦੋਂ ਇਹ ਸੁਣਿਆ, ਇਹ ਹਿੱਕ ਜੋ ਹੈ ਜੋ ਛਾਤੀ ਕਦੀ ਆਪਣੇ ਪ੍ਰਭੂ ਰਾਮ ਦੇ ਹਿਰਦੇ ਨਾਲ ਲੱਗਦੀ ਸੀ, ਠੰਡੀ ਹੋ ਜਾਂਦੀ ਸੀ, ਅੱਜ ਜਦੋਂ ਉਸ ਦੇ ਦਾਸ ਨਾਲ ਲੱਗੀ, ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਹਾਏ ਇਹ ਤੇ ਮੇਰੇ ਰਾਮ ਪ੍ਰਭੂ ਨੇ ਜਿਹੜੇ ਮੇਰੇ ਹਿਰਦੇ ਨਾਲ ਆ ਕੇ ਲੱਗ ਗਏ, ਕਿਉਂਕਿ ਗੁਰੂ ਸਵਾਰਿਓ ਜਿਹੜਾ ਪ੍ਰਭੂ ਹੈ ਔਰ ਭਗਤ ਹੈ ਉਹਦੇ ਵਿੱਚ ਫਰਕ ਕੋਈ ਨਹੀਂ ਹੁੰਦਾ, ਹਰ ਜਨ ਦੋਈ ਏਕ ਹੈ। ਇਸ ਭਾਵ ਨੂੰ ਸਾਹਮਣੇ ਸਮਕਸ਼ ਰੱਖ ਕੇ ਜਦੋਂ ਹਿਰਦੇ ਨਾਲ ਲੱਗੇ, ਉਸ ਵਕਤ ਭਰਤ ਜੀ ਦੇ ਨੇਤਰਾਂ ਵਿੱਚੋਂ ਹੰਝੂ ਹੀ ਹੰਝੂ ਵਹਿ ਰਹੇ ਹਨ।
ਪਿਤਾ ਦਰਸ ਸਕਲ ਦੁੱਖ ਬੀਤੇ,
ਉਸ ਵਕਤ ਭਰਤ ਜੀ ਕਹਿਣ ਲੱਗੇ, ਹੇ ਮੇਰੇ ਵੀਰ, ਹੇ ਵਾਨਰ ਰਾਜ, ਤੇਰੇ ਦਰਸ਼ਨ ਕਰਨ ਦੇ ਨਾਲ ਇਸ ਭਰਤ ਦੇ ਸਾਰੇ ਦੁੱਖ ਦੂਰ ਹੋ ਗਏ।
ਮਿਲੇ ਆਜ ਮੋਹ ਰਾਮ ਪ੍ਰੀਤੇ,
ਮੈਨੂੰ ਅੱਜ ਤੂੰ ਮਿਲਿਆ ਹੈ, ਇਸ ਤਰ੍ਹਾਂ ਪ੍ਰਤੀਤ ਹੋਇਆ ਹੈ ਮਾਨੋ ਮੇਰੇ ਰਾਮ ਦਾ ਪਿਆਰ ਹੀ ਮੈਨੂੰ ਮਿਲ ਗਿਆ ਹੋਵੇ।
ਬਾਰ ਬਾਰ ਬੂਝੀ ਕੁਸਲਤਾ,
ਔਰ ਭਰਤ ਦੀ ਵਿਥਾ ਕੁਛ ਅਜਿਹੀ ਹੈ, ਆਪ ਨਾ ਬੋਰਾ ਰਾਮ ਕੀਓ ਬੋਰਾ, ਉਹ ਹਾਲਤ ਜਿਹੜੀ ਕਿ ਸਾਹਿਬ ਕਹਿੰਦੇ ਨੇ ਉਹ ਮੈਂ ਆਪ ਬੌਰਾ ਨਹੀਂ, ਮੈਨੂੰ ਮੇਰੇ ਰਾਮ ਨੇ ਬੌਰਾ ਕੀਤਾ, ਕਿਵੇਂ ਕੀ ਕੀਤਾ, ਸਤਿਗੁਰ ਜਾਰ ਗਯੋ ਭਰਮ ਮੋਰਾ। ਜਦੋਂ ਮੇਰੇ ਭਰਮ ਨੂੰ ਮੇਰੇ ਹਿਰਦੇ ਦੇ ਸੰਸਿਆਂ ਨੂੰ ਨਾਸ ਕਰ ਦਿੱਤਾ ਤੇ ਸੰਸੇ ਨਾਸ ਹੋਏ ਪਿੱਛੇ ਬਚਿਆ ਕੀ? ਬਿਲਕੁਲ ਸ਼ੁੱਧ ਸਰੂਪ ਪ੍ਰਭੂ ਦਾ। ਤੇ ਉਸ ਵਕਤ ਕੀ ਹੋਇਆ? ਉਹਦੇ ਪ੍ਰੇਮ ਦੇ ਵਿੱਚ ਆ ਕੇ ਜਿਹੜਾ ਪ੍ਰੇਮੀ ਹੈ ਬੌਰਾ ਕਮਲਾ ਹੋ ਹੀ ਜਾਂਦਾ, ਕਿਉਂਕਿ ਆਪ ਨਾ ਬੌਰਾ ਰਾਮ ਕੀ ਉਹ ਬੌਰਾ ਏ ਤੀਰ ਵੀ ਉਹਨੇ ਮਾਰਿਆ ਹੈ ਇਸ ਪ੍ਰੇਮ ਰੂਪੀ। ਉਸ ਵਕਤ ਭਰਤ ਦੀ ਅਜਿਹੀ ਵਿਥਾ ਹੈ, ਵਾਰ ਵਾਰ ਮੁੜ ਮੁੜ ਕੇ ਇੱਕੋ ਹੀ ਲਫ਼ਜ਼ ਭਾਵ ਪ੍ਰਭੂ ਸ਼੍ਰੀ ਰਾਮ ਕੈਸੇ ਨੇ ਵਾਰ ਵਾਰ ਇਹੀ ਸਤਿਗੁਰਾਂ ਬਾਰੇ ਪੁੱਛ ਰਹੇ ਹਨ।
ਤੋ ਕਹੋ ਦੇਹ ਕਹਾ ਸੁਨ ਭਰਾਤਾ।
ਭਰਤ ਅਜਿਹੀ ਇੱਕ ਵਿਥਾ ਵਿੱਚ ਆ ਕੇ ਫਸ ਗਏ, ਇੱਕ ਅਜਿਹੇ ਧਰਮ ਸੰਕਟ ਵਿੱਚ ਫਸ ਗਏ, ਕਿਉਂਕਿ ਭਰਤ ਜਿਹੜਾ ਹੈ ਇੱਕ ਬੜਾ ਹੀ ਸੁਲਝਿਆ ਹੋਇਆ ਇਨਸਾਨ ਹੈ। ਜਿੱਥੇ ਭਗਤ ਹੈ ਉੱਥੇ ਧਰਮੀ ਹੈ, ਉੱਥੇ ਨਿਆਂਕਾਰੀ ਵੀ ਹੈ। ਉਸ ਵਕਤ ਭਰਤ ਕਹਿਣ ਲੱਗਾ ਕਿ ਤੁਸੀਂ ਮੈਨੂੰ ਆ ਕੇ ਬੜੀ ਹੀ ਵਧੀਆ ਖੁਸ਼ਦਾਈ ਖਬਰ ਦਿੱਤੀ ਹੈ, ਪਰ ਹੇ ਹਨੂਮਾਨ ਇਸ ਵਕਤ ਮੈਂ ਤੈਨੂੰ ਕੀ ਦੇ ਸਕਦਾ ਹਾਂ? ਭਾਵ ਜੇ ਮੈਂ ਸਮਰੱਥ ਹੁੰਦਾ ਪੂਰੇ ਜਗਤ ਵਿੱਚ ਕੋਈ ਵੀ ਚੀਜ਼ ਮੈਂ ਤੇਰੇ ਸਮਕਸ਼ ਲਿਆ ਕੇ ਰੱਖਾਂ ਤੇ ਉਹ ਚੀਜ਼ ਵੀ ਤੇਰੇ ਅੱਗੇ ਤੁਸ਼ ਨਜ਼ਰ ਆਏਗੀ, ਕਿਉਂਕਿ ਜਿਹੜੀ ਖਬਰ ਉਸ ਰਾਮ ਨੂੰ ਮਿਲਣ ਵਾਲੀ ਹੁੰਦੀ ਹੈ ਉਹਦੇ ਬਰਾਬਰ ਤੇ ਕੋਈ ਚੀਜ਼ ਨਹੀਂ। ਸੋ ਇਸ ਕਰਕੇ ਜਦੋਂ ਇਹ ਖਬਰ ਖੁਸ਼ੀ ਦੀ ਸੁਣੀ ਤੇ ਜੋ ਭਰਤ ਜੀ ਹਨ ਬੜਾ ਹੀ ਸੰਕੋਚ ਮਹਿਸੂਸ ਕਰਦੇ ਹਨ ਕਿ ਹੇ ਵਾਨਰ ਰਾਜ, ਹੇ ਹਨੂਮਾਨ, ਮੈਂ ਤੈਨੂੰ ਕੁਛ ਵੀ ਦੇਣ ਵਿੱਚ ਅਸਮਰੱਥ ਹਾਂ।
ਇਹ ਸੰਦੇਸ਼ ਸਰਸ ਜਗ ਮਾਹੀ।
ਹੇ ਮੇਰੇ ਵੀਰ, ਇਸ ਸੁਨੇਹੇ ਵਰਗਾ ਜਿਹੜਾ ਸੁਨੇਹਾ ਤੂੰ ਮੈਨੂੰ ਪਿਆਸੇ ਨੂੰ ਆ ਕੇ ਸੁਣਾਇਆ ਹੈ, ਇਹ ਸੁਨੇਹੇ ਦੇ ਬਰਾਬਰ ਪੂਰੇ ਜਗਤ ਦੇ ਵਿੱਚ
ਕਰ ਵਿਚਾਰ ਦੇਖਿਓ ਕਛ ਨਾਹੀ।
ਇਹਦੇ ਬਰਾਬਰ ਦੁਨੀਆਂ ਵਿੱਚ ਕੋਈ ਸੁੱਖ ਨਹੀਂ, ਕੋਈ ਹੀ ਪ੍ਰਭੂਤਾ ਨਹੀਂ, ਕੋਈ ਵਡਿਆਈ ਨਹੀਂ, ਕੋਈ ਪਦਾਰਥ ਨਹੀਂ, ਕੋਈ ਧਨ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਇਸ ਖਬਰ ਦੇ ਸਮਤੁਲ ਹੋਵੇ।
ਨਾਹਿਨ ਤਾਤ ਔਰਨ ਮੈਂ ਤੋਹੀ, ਅਬ ਪ੍ਰਭ ਚਰਤ ਸੁਣਾਓ ਮੋਹੀ।
ਭਰਤ ਕਹਿਣ ਲੱਗਾ ਕਿ ਹੇ ਹਨੂਮਾਨ ਜੀ, ਇਹ ਜਿਹੜਾ ਤੁਸੀਂ ਮੈਨੂੰ ਸੁਨੇਹਾ ਸੁਣਾਇਆ ਹੈ, ਇਹ ਜਿਹੜਾ ਭਰਤ ਹੈ ਤੁਹਾਡਾ ਰਿਣੀ ਹੋ ਗਿਆ, ਤੁਹਾਡੇ ਕਰਜ਼ੇ ਥੱਲੇ ਦੱਬ ਗਿਆ ਹੈ, ਜਿਹੜਾ ਕਰਜ਼ਾ ਜ਼ਿੰਦਗੀ ਵਿੱਚ ਕੀ ਕਿਤੇ ਵੀ ਮੈਂ ਪੂਰਾ ਨਹੀਂ ਕਰ ਸਕਾਂਗਾ, ਲਾ ਨਹੀਂ ਸਕਾਂਗਾ, ਕਿਰਪਾ ਕਰੋ ਮੈਨੂੰ ਉਸ ਮੇਰੇ ਪ੍ਰਭੂ ਦੇ ਗੁਣ ਜੋ ਹਨ ਸੁਣਾਈ ਹੀ ਜਾਹੋ।
ਤਬ ਹਨੂਮੰਤ ਨਾਇ ਪਦਮਾਥਾ।
ਉਸ ਵਕਤ ਜੋ ਹਨੂਮਾਨ ਜੀ ਹਨ, ਅਜਿਹਾ ਪ੍ਰੇਮ ਵੇਖ ਕੇ ਭਰਤ ਜੀ ਦਾ, ਆਪਣਾ ਜੋ ਇਹਨਾਂ ਦਾ ਹਨੂਮਾਨ ਜੀ ਦਾ ਮੱਥਾ ਹੈ ਭਰਤ ਜੀ ਦੇ ਚਰਨਾਂ ਵਿੱਚ ਝੁਕਾ ਦਿੱਤਾ।
ਕਹੇ ਸਕਲ ਪਤ ਰਘੁਪਤ ਗੁਣ ਗਾਥਾ।
ਔਰ ਬੜੇ ਪ੍ਰੇਮ ਦੇ ਨਾਲ ਪ੍ਰਭੂ ਸ਼੍ਰੀ ਰਾਮ ਦੇ ਗੁਣਾਂ ਦੀ ਜੋ ਗਾਥਾ ਹੈ, ਕਥਾ ਹੈ, ਜੋ ਹਨੂਮਾਨ ਹੈ ਭਰਤ ਨੂੰ ਸੁਣਾਉਣ ਲੱਗ ਪਿਆ।
ਬਹੁ ਕਪੇ ਕਬਹੁ ਕਿਰਪਾਲ ਗੋਸਾਈ।
ਉਸ ਵਕਤ ਇਹ ਜੋ ਭਰਤ ਜੀ ਹਨ ਫਿਰ ਇੱਕ ਸਵਾਲ ਪੁੱਛਦੇ ਨੇ ਕਿ ਹੇ ਹਨੂਮਾਨ, ਇੱਕ ਗੱਲ ਪੁੱਛਦਾ, ਮੈਨੂੰ ਇੱਕ ਗੱਲ ਤੇ ਦੱਸ ਦੇ।
ਸੁਮਿਰਹਿ ਮੋਹ ਦਾਸ ਕੀ ਨਾਈ।
ਕਿ ਹਨੂਮਾਨ, ਮੈਂ ਉਸ ਪ੍ਰਭੂ ਦੀ ਯਾਦ ਇੱਕ ਪਲ ਨਹੀਂ ਭੁਲਾ ਸਕਿਆ, ਮੈਨੂੰ ਇੱਕ ਗੱਲ ਦੱਸ ਕਿ ਪ੍ਰਭੂ ਨੇ ਵੀ ਕਦੀ ਮੈਨੂੰ ਯਾਦ ਕੀਤਾ ਸੀ ਪ੍ਰੇਮ ਦੇ ਨਾਲ ਕੇ ਨਹੀਂ?
ਨਿਜ ਦਾਸ ਜਿਉ ਰਘੁਬੰਸ ਭੂਸ਼ਣ ਕਬਹੁ ਮਮ ਸੁਮਿਰਨ ਕਰਿਓ।
ਹੇ ਹਨੂਮਾਨ, ਉਸ ਪ੍ਰਭੂ ਨੇ ਜੋ ਕਿ ਇਸ ਰਘੂਕੁਲ ਦਾ ਤਿਲਕ ਨੇ, ਭੂਸ਼ਣ ਗਹਿਣਾ ਨੇ, ਸ੍ਰੇਸ਼ਟ ਨੇ, ਉਸ ਪ੍ਰਭੂ ਨੇ ਜਿਹੜਾ ਦਾਸਾਂ ਤੇ ਕਿਰਪਾ ਕਰਨ ਵਾਲਾ ਹੈ, ਹਨੂਮਾਨ ਇਤਨਾ ਤੇ ਦੱਸ ਦੇ ਕਦੀ ਮੈਨੂੰ ਮੇਰੇ ਪ੍ਰਭੂ ਨੇ ਯਾਦ ਵੀ ਕੀਤਾ ਸੀ ਕਿ ਨਹੀਂ?
ਸੁਣ ਭਰਤ ਬਚਨ ਬਿਨੀਤ ਅਤਿ ਕਪ ਪੁਲਕ ਤਨ ਚਰਨ ਨਹਿ ਪਰਿਓ।
ਜਦੋਂ ਇਹ ਬਚਨ ਸੁਣਿਆ ਹਨੂਮਾਨ ਨੇ ਤੇ ਗੁਰੂ ਸਵਾਰਿਓ ਹਨੂਮਾਨ, ਉਸ ਵਕਤ ਹਨੂਮਾਨ ਦੇ ਹਿਰਦੇ ਵਿੱਚੋਂ ਧਾਹਾਂ ਨਿਕਲ ਗਈਆਂ ਔਰ ਭਰਤ ਜੀ ਦੇ ਚਰਨਾਂ ਨੂੰ ਫੜ ਕੇ ਚਰਨਾਂ ਵਿੱਚ ਹੀ ਲੇਟ ਗਏ।
ਰਘੁਬੀਰ ਨਿਜ ਮੁਖ ਜਾਸ ਗੁਣ ਗਨ कहत अग जगनाथ जो।
उस वकत हनुमान कहन लगे के रघुबीर उस प्रभु दे जेड़े गुण गन हन जेड़ा इंसान अपने मुखा विचो कहंदा है।
काहे न होए बिनीत परम पुनीत सदगुण सिंध गो।
हनुमान इस भरत वाल वेख के ते अपने वाल वेखदा होया उस भरत दे चरण नहीं छड़दा ते हनुमान दा अपना विचार है के तन है प्रभु तू और तन तेरा नाम तन तेरी भगती। जिस इंसान दे हृदय विच प्रभु दी भगती होवे ओ किवें नी भरत वर्गा अजिहा नीवी बुद्धि वाला अजिहा प्रेमी होएगा भाव। हे भरत तन है तू तन तेरी भगती जेड़ी भगती दे अधीन तू राम नू भी अपने वस कर लिया है।
राम प्राण प्रिय नाथ तुम है सत्र वचन ममता।
उस वकत जो हनुमान है ओ कहन लगा के हे मेरे स्वामी भाव भरत जेड़े राम ने ना मेनू पते तुहानु अपने प्राणा तो भी प्यारे हन।
पुन पुन मिलत भरत सुन हर्ष न हृदय समात।
इस तरह हनुमान जी जो हन अजिहे प्रेम दे विच निमगन हो गए उस भरत दे प्रेम नु वेख के अजिहे भाव विच ने के वार वार हनुमान जो हन भरत दे चरणा विच टह के पैंदे ने और भरत जी जो हन वार वार इस हनुमान नु कहंदे ने तेरे तो वारे जांदा तन है हनुमान तू मैनू बड़ी ही ओ खुशी वाली खबर दसी है।
भरत चरण सिर नाए तुरत गयो कपि राम पह।
उस वकत जो हनुमान जी हन इस भरत दे चरणा विच नमस्कार करके वंदना करके फिर वापस प्रभु श्री राम जी दे कोल तुर गए।
कही कुशल सब जाए हर्ष चले ओ प्रभु जान चढ़े।
जदों जाके हनुमान ने प्रभु श्री राम जी दे कोल दसिया के भरत जो है बिलकुल ठीक ठाक है उस वक्त प्रभु जो हन अपने विमान ते असवार हो गए। ध्यान देना गुरु सवारियो हो सकता है कि साडे हिरदे विच एक संसा आ जावे कि प्रभु नू भरत किन्ना प्यार करदा है और भगवान राम जी आप आण दी बजाय अपना दास क्यों भेजिया सीधा क्यों नहीं मिले। असल विच भगवान ने ए चीज विचारी होएगी कि एक बड़े लंबे अरसे तो उड़ीक करदा पिया हो सकदा है कि इतनी ज्यादा खुशी ही ओदे कोलों ना संभाली जाए क्योंकि गुरु सवारियो जदों बहुत ज्यादा हिरदे विच किसे दे दीदार दी सिक होवे ते कई बार ओ दीदार जदों तुरंत मिल जावे इंसान नू पता ही नहीं लगदा कि सुपना है कि जागृत अवस्था है। भाव उस दा प्रेम कुछ अजिहा सी सो जदों हनुमान ने आके प्रभु श्री राम जी नू सारी व्यथा दसी प्रभु श्री राम जी उस वक्त इस विमान उत्ते असवार हो गए।
हर्ष भरत कौशलपुर आए समाचार सब गुरे सुनाए।
उस वक्त जो भरत जी हन वापस जदों आ गए अपने राज महलां विच अयोध्या दे विच आ के सारे नगर वासियां नू भरत जी ने खबर सुना दित्ती।
उन मंदिर मह बात जनाई आवत नगर कुशल रघुराए।
फिर अपने महलां विच भी आ के मातावां नू कल्ले कल्ले नू भरत जी दसदे ने रघुराई ए रघु कुल दा जो श्रोमणी है साडे राजा रामचंद्र साडे प्रभु जो हन ओ इस नगर विच पधार चुके ने जल्दी ही दर्शन देणगे।
सुनत सकल जननी उठ धाई।
जदों मातावां ने ए लफ्ज सुने कवि तुलसी जी कहंदे ने मां जो हुंदी है असल विच बच्चे दे प्रेम विच बौरी हुंदी है। बच्चे दे प्रेम नू वेख के मां नू सारी लोकाई ते की उस खुदा दी खुदाई भी भुल जांदी है। जदों ए लफ्ज सुने ते मातावां जो हन बड़ी ही आतुर हो के व्याकुल हो के दौड़ पईयां के राम दे दर्शन कर लईए।
कह प्रभु कुशल भरत समझाई।
उस वक्त भरत जी ने मातावां नू रोकिया माता जी गल सुनो सारे प्रभु जी जो हन ठीक ठाक हन तुहाडा लक्ष्मण भी ठीक ठाक है।
समाचार पुर वास न पाए।
जदों सारे नगर दे लोकां ने ਇਹ ਸੁਹਾਵਣਾ ਸਮਾਚਾਰ ਇਸ ਖਬਰ ਨੂੰ ਸੁਣਿਆ
ਨਰ ਅਰ ਨਰ ਹਰਸ਼ ਸਬਧਾਏ
ਸਾਰੇ ਲੋਕ ਜੋ ਹਨ ਬੜੇ ਹੀ ਖੁਸ਼ੀ ਦੇ ਵਿਚ ਹਨ ਸੋ ਗੁਰੂ ਸਵਾਰੀ ਸਮਾਂ ਹੋ ਚੁਕਿਆ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਫਿਰ ਆਪ ਜੀ ਦੇ ਚਰਨਾਂ ਵਿਚ ਅਰਜ਼ ਕਰਾਂਗੇ ਹੋਈਆਂ ਭੁੱਲਾਂ ਦੀ ਮਾਫੀ ਦੇਣਾ ਸਤਿਗੁਰੂ ਜੀ ਨੂੰ ਯਾਦ ਕਰੀਏ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।